Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
Music, news and information, messages and chit-chat. 770 AM ਦੇ ਪਿਆਰੇ ਪਿਆਰੇ ਸੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਇੰਡ ਐਂਡ ਬੋਡੀ ਪ੍ਰੋਗਰਾਮ ਜੋ ਹੈ, ਇਹ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਹੈ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ, ਉਹਨਾਂ ਦੀ ਬਲੈਸਿੰਗ ਦੇ ਨਾਲ ਇਹ ਸ਼ੁਰੂ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੀ ਸੰਬੰਧੀ ਕੋਈ ਵੀ ਤੁਸੀਂ ਮਕਾਨ ਲੈਣਾ ਜਾਂ ਕੋਈ ਹੋਰ ਬਿਜ਼ਨਸ ਲੈਣਾ ਜਾਂ ਵੇਚਣਾ, ਕੋਈ ਵੀ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਕੋਈ ਕੁਐਸਚਨ ਹੈ ਜਾਂ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ, ਤਾਂ ਮੈਂ ਹਮੇਸ਼ਾ ਹੀ ਕੋਈ ਗੱਲ ਕਹਿਣਾ ਕਿ ਕਦੇ ਵੀ ਇੱਕ ਏਜੰਟ ਦੇ ਉੱਤੇ ਬੇਸ ਨਾ ਕਰੋ, ਕਿਉਂਕਿ ਫ੍ਰੀ ਹੈ। ਗਾਈਡੈਂਸ ਲੈਣੀ, ਕੁਐਸਚਨ ਪੁੱਛਣੇ, ਤੁਸੀਂ 3-4 ਬੰਦਿਆਂ ਨੂੰ ਬੁਲਾ ਲਓ। ਕੋਈ ਤੁਹਾਡੇ ਪਿੰਡ ਦਾ, ਕੋਈ ਤੁਹਾਡੇ ਸ਼ਹਿਰ ਦਾ, ਕੋਈ ਰਿਸ਼ਤੇਦਾਰ ਹੈ, ਸਾਰਿਆਂ ਨੂੰ ਬੁਲਾਓ। ਬੁਲਾ ਕੇ ਫਿਰ ਤੁਸੀਂ ਜਿਹੜੇ ਤੁਹਾਡੇ ਕੰਸਰਨ ਇਸ਼ੂ ਨੇ ਉਹਨਾਂ ਨਾਲ ਡਿਸਕਸ ਕਰੋ। ਈਵਨ ਲਿਖ ਵੀ ਲਓ ਕਿ ਕਿੰਨੀ ਕਮਿਸ਼ਨ ਲਏਗਾ, ਕਿੱਥੇ ਮਕਾਨ ਦਵਾਏਗਾ, ਕੀ ਕਰੇਗਾ, ਉਹ ਕਰੇਗਾ। ਅਤੇ ਨਾਲ ਦੀ ਨਾਲ ਮੇਰਾ ਇੱਕ ਤੁਹਾਨੂੰ ਰਿਕਮੈਂਡੇਸ਼ਨ ਹੁੰਦੀ ਹੈ ਕਿ ਅਰਫਾ ਮੁਜ਼ੱਫਰ, ਉਹਨਾਂ ਨੂੰ ਵੀ ਫੋਨ ਕਰ ਲਓ, ਉਹਨਾਂ ਨਾਲ ਵੀ ਗੱਲਬਾਤ ਕਰੋ। ਜਦੋਂ ਤੁਸੀਂ 3-4-5 ਬੰਦਿਆਂ ਨਾਲ ਗੱਲਬਾਤ ਕਰੋਗੇ, ਫਿਰ ਤੁਹਾਡੀ ਜਿਹੜੀ ਆਤਮਾ ਹੁੰਦੀ ਹੈ, ਤੁਹਾਡਾ ਜਿਹੜਾ ਬ੍ਰੇਨ ਹੁੰਦਾ, ਤੁਹਾਡੇ ਜਿਹੜੇ ਕਰਦੇ ਹੁੰਦੇ ਨੇ, ਉਹ ਦੱਸਦੇ ਨੇ ਵੀ ਇਹਨਾਂ ਦੇ ਵਿੱਚੋਂ ਸਾਨੂੰ ਕਿਹੜਾ ਵਧੀਆ ਰਹੇਗਾ। ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨਾਲ ਡੀਲ ਕਰੋਗੇ ਤਾਂ ਤੁਹਾਨੂੰ ਪਛਤਾਉਣਾ ਨਹੀਂ ਪਏਗਾ, ਤੁਸੀਂ ਰਾਦਰ ਫਿਊਚਰ ਦੇ ਲਈ ਵੀ ਉਹਨਾਂ ਦਾ ਨਾਂ ਰਿਕਮੈਂਡ ਕਰੋਗੇ। ਸੋ ਮੈਂ ਤਾਂ ਸਿਰਫ ਇੱਥੇ ਤੱਕ ਹੀ ਕਹਿਣਾ ਕਿ ਉਹਨਾਂ ਦੀ ਰਾਇ ਲੈ ਲਓ। ਰਾਇ ਲੈਣ ਤੋਂ ਬਾਅਦ ਜੇ ਤੁਹਾਡਾ ਦਿਲ ਕਰੇ ਕਿ ਇਹ ਸਾਨੂੰ ਬਹੁਤ ਵਧੀਆ, ਤੁਹਾਨੂੰ ਗਧੇ ਅਤੇ ਘੋੜੇ ਦਾ ਪਤਾ ਲੱਗ ਜਾਏ ਕੀ ਫਰਕ ਹੈ, ਤਾਂ ਤੁਸੀਂ ਇਹਨਾਂ ਨੂੰ ਮੌਕਾ ਦਿਓ। ਜਦੋਂ ਤੁਸੀਂ ਮੌਕਾ ਦਿਓਗੇ, ਫਿਰ ਤੁਹਾਨੂੰ ਅੱਗੇ ਪਤਾ ਲੱਗਿਆ ਕਿ ਵੀ ਠੱਗੀ ਹੋ ਗਈ ਸਾਡੇ ਨਾਲ, ਕਿ ਮਿੱਠੇ ਮਿੱਠੇ ਬਣ ਕੇ ਠੱਗੀਆਂ ਹੀ ਕਰ ਲਈਆਂ, ਕਿ ਵਾਕਈ ਜੋ ਕਿਹਾ ਸੀ ਉਹਦੇ ਉੱਤੇ ਖਰੇ ਉਤਰੇ ਨੇ। ਕਮਿਸ਼ਨ ਕਿੰਨੀ ਲੈਣੀ ਹੈ, ਕਿੰਨੀ ਦੇਣੀ ਹੈ, ਕਿਉਂਕਿ ਹੁਣ ਪੁਰਾਣਾ ਜ਼ਮਾਨਾ ਨਹੀਂ, ਜਦੋਂ ਮਕਾਨ 2-2 ਲੱਖ ਦੇ ਹੁੰਦੇ ਸੀ ਉਦੋਂ ਵੀ 3% ਕਮਿਸ਼ਨ ਹੁੰਦੀ ਸੀ, ਹੁਣ ਉਹੀ ਮਕਾਨ 1.5 ਮਿਲੀਅਨ ਦੇ ਹੋ ਗਏ, ਹੁਣ 30,000 ਹੋ ਗਿਆ। ਸੋ ਤੁਸੀਂ ਗੱਲ ਖੁੱਲ੍ਹ ਕੇ ਕਰੋ ਕਿ ਕਿੰਨੀ ਕਮਿਸ਼ਨ ਲਓਗੇ। ਜੇ ਤੁਹਾਨੂੰ ਪੂਰਾ ਮੈਂ ਗੱਲ ਕਹਿਣਾ, ਪੂਰੀ ਤੁਹਾਡੇ ਦਿਲ ਨੂੰ ਤਸੱਲੀ ਹੋਵੇ ਕਿ ਅਰਫਾ ਮੁਜ਼ੱਫਰੀ ਠੀਕ ਨੇ, ਤਾਂ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਨਹੀਂ, ਤੁਸੀਂ ਆਪਣੇ ਜਿਹੜੇ ਵੀ ਪਿੰਡ ਵਾਲੇ ਰਿਸ਼ਤੇਦਾਰ ਹੈ, ਜਿੱਥੇ ਵੀ ਤੁਸੀਂ ਠੀਕ ਸਮਝੋ, ਉਹਨਾਂ ਨੂੰ ਤੁਸੀਂ ਖਿਦਮਤ, ਉਹਨਾਂ ਦੀ ਖਿਦਮਤ ਲੈ ਸਕਦੇ ਹੋ। ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰਨਾ, ਫੋਨ ਨੰਬਰ ਹੈਗਾ 6478986245, ਪੰਜਾਬੀ 'ਚ ਹੈਗਾ 416-898-6245। ਅਤੇ ਜੇ ਆਪਾਂ ਨੰਬਰ ਯਾਦ ਨਾ ਰਹੇ, ਜਿਹੜਾ ਕਿ ਅਕਸਰ ਸਾਨੂੰ ਯਾਦ ਨਹੀਂ ਰਹਿੰਦਾ, ਤਾਂ 770 AM ਦੇ ਉੱਤੇ ਜਿੱਥੇ ਮੈਂ ਪ੍ਰੋਗਰਾਮ ਕਰ ਰਿਹਾ, ਕਿਸੇ ਵੀ ਟਾਈਮ ਤੁਸੀਂ ਰੇਡੀਓ ਸਟੇਸ਼ਨ 'ਤੇ ਫੋਨ ਕਰ ਸਕਦੇ ਹੋ। 416-620-1778, 416-620-1778, ਉਹ ਇਸ ਰੇਡੀਓ ਸਟੇਸ਼ਨ 'ਤੇ ਫੋਨ ਕਰਕੇ ਵੀ ਤੁਸੀਂ ਉਹਨਾਂ ਦਾ ਫੋਨ ਲੈ ਸਕਦੇ ਹੋ। ਸੋ ਜੇ ਤੁਸੀਂ ਕੋਈ ਮੇਰੇ ਨਾਲ ਗੱਲ ਕਰਨੀ ਹੈ, ਇਸ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਲਾਅ ਆਫ ਯੂਨੀਵਰਸ, ਕਿ ਕੁਦਰਤ ਦੇ ਕੁਝ ਨਿਯਮ ਬਣੇ ਨੇ, ਜਿਹੜੀ ਸਾਰੀ ਖੰਡ ਬ੍ਰਹਿਮੰਡ ਚੱਲ ਰਿਹਾ ਹੈ, ਇਹ ਕੁਝ ਨਿਯਮਾਂ ਦੇ ਅਨੁਸਾਰ ਚੱਲ ਰਿਹਾ, ਕੁਝ ਲੋਕ ਦੇ ਅਨੁਸਾਰ ਚੱਲ ਰਿਹਾ। ਲੋਸ ਤਾਂ ਬਹੁਤ ਨੇ ਅਤੇ ਟਾਈਮ ਆਪਣੇ ਕੋਲ ਉਨਾ ਕੀ ਹੈ, ਸੋ ਆਪਾਂ ਜਿਹੜੇ ਵੀ 3-4-5-6 ਜਿੰਨੇ ਕੁ ਕਵਰ ਕਰਦੇ ਹੋਏ ਉਹਨਾਂ ਲੋਜ਼ ਨੂੰ ਕਵਰ ਕਰਾਂਗੇ ਕਿ ਉਹ ਲੋਜ਼ ਕੀ ਨੇ ਅਤੇ ਸਾਡਾ ਉਸ ਜ਼ਿੰਦਗੀ ਦੇ ਨਾਲ ਕੀ ਵਾਹ ਹੈ। ਸੋ ਜੇ ਤੁਸੀਂ ਕੋਈ ਇਸ ਮੁਤਲਕ ਗੱਲਬਾਤ ਕਰਨੀ ਹੈ, ਸ਼ੋਰ ਤੁਸੀਂ ਰੇਡੀਓ ਸਟੇਸ਼ਨ 'ਤੇ ਕਾਲ ਕਰ ਸਕਦੇ ਹੋ 416-620-1778 'ਤੇ, ਪਰ ਰੱਖਿਓ ਤੁਸੀਂ ਇਸ ਟੋਪਿਕ ਨਾਲ ਹੀ ਕੰਸਰਨ, ਜਿਹੜਾ ਤੁਹਾਡਾ ਕੋਈ ਵਿਚਾਰ ਹੋਣਗੇ ਜ਼ਰੂਰ ਕਰੋ, ਪਰ ਇਹ ਜਿਹੜੇ ਟੋਪਿਕ ਦੇ ਨਾਲ ਹੀ ਆਪਾਂ ਕੰਸਰਨ ਵਿਚਾਰ ਕਰਾਂਗੇ। ਸੋ ਨੈਕਸਟ ਵੀਕ ਮੈਂ ਆਉਂਦੇ ਆਉਂਦੇ ਰਸਤੇ ਵਿੱਚ ਮੇਰਾ ਕਿਸੇ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦੇ ਜੀ ਤੁਸੀਂ ਗਿਵ ਅਪ 'ਤੇ ਵੀ ਕਰੋ ਕਦੇ, ਵੀ ਲੋਕ ਦੇਖੋ ਗਿਵ ਅਪ ਬੜਾ ਵਾਸਟ ਸਬਜੈਕਟ ਹੈ। ਜਦੋਂ ਮੈਂ MA ਕਰਦਾ ਸੀਗਾ अबाउट 70s ਦੇ ਵਿੱਚ ਉਦੋਂ ਸਾਡੇ ਗਿਵ ਅਪ ਦਾ ਹੁੰਦਾ ਸੀ ਕਿ ਗਿਵ ਅਪ ਆਪਾਂ ਸਟੱਡੀ ਦੇ ਵਿੱਚ ਵੀ ਕਰ ਲੈਂਦੇ ਹਾਂ, ਹਾਰ ਮੰਨ ਜਾਂ ਜੀ ਮੈਂ ਨਹੀਂ ਹੁਣ ਫਰਕ ਕਰੋ, ਜਿਹੜੇ ਮੈਡੀਕਲ ਦੇ ਸਟੂਡੈਂਟ ਨੇ ਉਹ ਐਗਜ਼ਾਮ ਕਲੀਅਰ ਨਹੀਂ ਕਰ ਸਕਦੇ ਸਟੈਪ 1-2 ਦੇ ਕੈਨੇਡੀਅਨ ਜਾਂ ਅਮੈਰੀਕਨ, ਉਹ ਕਹਿੰਦੇ ਮੈਂ ਗਿਵ ਅਪ ਕਰਤੀ, ਇੰਨੀ ਮਿਹਨਤ ਕੀਤੀ ਹੁੰਦੀ ਹੈ ਫਿਰ ਉਹ ਛੱਡ ਦਿੰਦੇ ਆ ਪੜ੍ਹਾਈ, ਜਾਂ ਕਈ ਵਾਰੀ ਗਿਵ ਅਪ ਆਪਾਂ ਜੋਬ ਤੋਂ ਕਰ ਦਿੰਦੇ ਹਾਂ, ਕਈ ਵਾਰੀ ਗਿਵ ਅਪ ਆਪਾਂ ਫੈਮਿਲੀ ਤੋਂ ਕਰ ਦਿੰਦੇ ਹਾਂ, ਕਈ ਵਾਰੀ ਨਸ਼ਿਆਂ ਤੋਂ ਕਰ ਦਿੰਦੇ ਹਾਂ, ਅਤੇ ਕਈ ਵਾਰੀ ਆਪਾਂ ਗਿਵ ਅਪ ਕਰਦੇ ਵੀ ਨਹੀਂ। ਅਜਿਹੀਆਂ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਬਥੇਰੀਆਂ ਟੱਕਰਾਂ ਮਾਰੀਆਂ, ਪਰ ਆਪਣੇ ਜਿਹੜਾ ਸੰਕਲਪ ਹੈ, ਕੌਨਸੈਪਟ ਹੈ, ਕਲਪਨਾ ਹੈ, ਏਮ ਹੈ, ਉਹਦੇ ਉੱਤੇ ਡਟੇ ਰਹੇ ਅਤੇ ਮਿਹਨਤ ਕਰਦੇ ਗਏ ਕਰਦੇ ਗਏ ਕਰਦੇ ਰਹੇ ਅਤੇ ਇੱਕ ਨਾ ਇੱਕ ਦਿਨ ਉਹ ਕਾਮਯਾਬ ਹੋ ਗਏ। ਉਹਨਾਂ ਦੀਆਂ ਵੀ ਗੱਲਾਂ ਕਰਾਂਗੇ। ਉਹ ਇਹ ਜਿਹੜਾ ਟੋਪਿਕ ਹੈ ਨੈਕਸਟ ਵੀਕ ਹੋਏਗਾ, ਉਹਦਾ ਪਰਪਸ ਸਿਰਫ ਇਹ ਹੈ ਕਿ ਜਿਹੜੇ ਵੀ ਬੱਚੇ ਜਾਂ ਜਿਹੜੇ ਵੀ ਭੈਣ ਭਰਾ ਦਿਲ ਛੱਡੀ ਬੈਠੇ ਨੇ, ਉਹਨਾਂ ਨੂੰ ਆਪਾਂ ਇਨਕਰੇਜ ਕਰਨਾ ਇਸ ਟਾਕ ਸ਼ੋਅ ਦੇ ਥਰੂ, ਤਾਂ ਕਿ ਉਹ ਦਿਲ ਨਾ ਛੱਡਣ, ਕਿਸੇ ਪਰਮਾਤਮਾ ਦੇ ਵਿੱਚ ਅੱਲਾ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਕਰਨ, ਤਾਂ ਕਿ ਉਹ ਜਿਹੜਾ ਉਹ ਆਪਣੀ ਗੱਲਬਾਤ ਛੱਡ ਚੁੱਕੇ ਨੇ, ਹਥਿਆਰ ਸਿੱਟ ਚੁੱਕੇ ਨੇ, ਉਹ ਮੁੜ ਕੇ ਹਥਿਆਰ ਚੱਕਣ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਨਾਲ ਉਹ ਆਪਣੀ ਕਾਮਯਾਬ ਹੋਣ ਆਪਣੀ ਜ਼ਿੰਦਗੀ ਦੇ ਵਿੱਚ। ਇਹ ਨੈਕਸਟ ਵੀਕ ਹੋਏਗਾ ਕਿ ਵਟਸ ਦਾ ਇੰਪੋਰਟੈਂਸ ਆਫ ਗਿਵ ਅਪ ਔਰ ਵਾਈ ਸ਼ੁੱਡ ਨਾਟ ਵੀ ਨੈਵਰ ਗਿਵ ਅਪ, ਕਦੇ ਛੱਡਣਾ ਨਹੀਂ ਚਾਹੀਦਾ। ਉਹਦੀਆਂ ਐਗਜ਼ਾਮਪਲਾਂ ਦੇਵਾਂਗੇ, ਬਹੁਤ ਐਗਜ਼ਾਮਪਲਾਂ ਤੁਹਾਡੇ ਕੋਲ ਵੀ ਹੋਣਗੀਆਂ, ਤੁਸੀਂ ਵੀ ਦੇ ਸਕਦੇ ਹੋ, ਆਪਣੀ ਵੀ ਤੁਸੀਂ ਕੋਈ ਐਗਜ਼ਾਮਪਲ ਆ ਉਹ ਦੇ ਸਕਦੇ ਹੋ। ਆਪਾਂ ਜੇ ਫਿਲਮੀ ਹੀਰੋ ਲਈ ਅਮਿਤਾਭ ਬੱਚਨ ਦੀ ਗੱਲ ਕਰ ਸਕਦੇ ਹਾਂ, ਸ਼ਾਹਰੁਖ ਖਾਨ ਦੀ ਗੱਲ ਕਰ ਸਕਦੇ ਹਾਂ, ਇਮਰਾਨ ਖਾਨ ਦੀ ਗੱਲ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਬੱਚਿਆਂ ਦੀ ਇੱਕ ਮੂਵੀ ਬਣੀ ਸੀਗੀ ਹੈਰੀ ਪੋਟਰ, ਉਹਦੀ ਜਿਹੜੀ ਰਾਈਟਰ ਹੈ ਕਿੰਨੀ ਮੁਸੀਬਤਾਂ 'ਚ ਨਿਕਲੀ, ਕਿਵੇਂ ਕਾਮਯਾਬ ਹੋਈ, ਹਾਂਜੀ। ਇਸ ਤਰ੍ਹਾਂ ਹੀ ਆਪਾਂ ਮਾਈਕਲ ਜੋਰਡਨ ਬਾਸਕਟਬਾਲ ਦੇ ਪਲੇਅਰ ਦੀ ਗੱਲ ਕਰ ਸਕਦੇ ਹਾਂ, ਮੈਂ ਆਪਣੀ ਵੀ ਗੱਲ ਕਰ ਸਕਦਾ, ਤੁਸੀਂ ਵੀ ਆਪਣੀ ਗੱਲ ਕਰ ਸਕਦੇ ਹੋ। ਸੋ ਉਹ ਪਰਪਜ਼ ਇਹੀ ਹੈ ਕਿ ਆਪਾਂ ਇਨਕਰੇਜ ਕਰਨਾ ਉਹਨਾਂ ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਜਿਹੜੇ ਕਿ ਛੱਡੀ ਬੈਠੇ ਨੇ, ਹਥਿਆਰ ਛੱਡੀ ਬੈਠੇ ਨੇ, ਕਿ ਮੈਡੀਕਲ ਦੀ ਪੜ੍ਹਾਈ ਕੀਤੀ, ਅੱਗੇ ਰੈਜੀਡੈਂਸੀ ਨਹੀਂ ਕਰਦੇ, ਸਾਰਾ ਕੁਝ ਕਰ ਲਿਆ, ਹੁਣ ਇੰਟਰਵਿਊ 'ਤੇ ਨਹੀਂ ਜਾਂਦੇ, ਡਿਪਰੈਸ ਰਹਿੰਦੇ ਨੇ, ਸਟ੍ਰੈਸ ਰਹਿੰਦੇ ਨੇ, ਐਂਗਜ਼ਾਇਟੀ ਹੋ ਗਈ, ਪੈਨਿਕ ਅਟੈਕ ਹੁੰਦੇ ਨੇ, ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਬਚਾਉਣ ਦੇ ਲਈ ਇਹ ਟੋਪਿਕ ਆਪਾਂ ਨੈਕਸਟ ਵੀ ਡਿਸਕਸ ਕਰਾਂਗੇ। ਪਰ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਲਾਅ ਆਫ ਨੇਚਰ, ਕਿ ਕੁਦਰਤ ਦੇ ਕਿਹੜੇ ਨਿਯਮ ਨੇ। ਸੋ ਇਸ ਟੋਪਿਕ ਨੂੰ ਸ਼ੁਰੂ ਕਰਨ ਦੇ ਲਈ ਇੱਕ ਬੜੀ ਸਿੰਪਲ ਜੀ ਗੱਲ ਹੈ ਕਿ ਅੱਜ ਦੁਨੀਆਂ ਦੇ ਜਿੰਨੇ ਵੀ ਰਿਲੀਜਨ ਨੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਇਸਲਾਮ ਹੈ, ਜੂਡਾਇਜ਼ਮ ਹੈ, ਸਿੱਖਇਜ਼ਮ ਹੈ, ਜੈਨਇਜ਼ਮ ਹੈ, ਬੁੱਧਇਜ਼ਮ ਹੈ, ਹਿੰਦੂਇਜ਼ਮ ਹੈ, ਜਿੰਨੇ ਮਰਜ਼ੀ ਧਰਮ ਨੇ, ਹਰ ਧਰਮ ਦੇ ਵਿੱਚ ਇੱਕ ਗੱਲ ਕਾਮਨ ਹੈ, ਹਰ ਧਰਮ ਇੱਕ ਗੱਲ ਮੰਨਦਾ ਕਿ ਇਸ ਕੁੱਲ ਕਾਇਨਾਤ ਨੂੰ, ਖੰਡ, ਬ੍ਰਹਿਮੰਡਲ, ਦੁਨੀਆਂ, ਆਦਮੀ, ਜਾਨਵਰ, ਪਸ਼ੂ, ਪੰਛੀ, ਜੋ ਵੀ ਕੁਛ ਇਸ ਕਾਇਨਾਤ ਦੇ ਵਿੱਚ ਹੈ, ਇਹਨੂੰ ਬਣਾਉਣ ਵਾਲੀ ਇੱਕ ਪਾਵਰ ਹੈ, ਸ਼ਕਤੀ ਹੈ। ਉਹਦਾ ਭਾਵੇਂ ਕੋਈ ਵੀ ਨਾਂ ਦੇ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਜਾਵੇ ਕਹਿ ਲਓ, ਕੁਛ ਵੀ ਕਹਿ ਲਓ, ਪਰ ਇੱਕ ਤਾਕਤ ਦਾ ਨਾਂ ਹੈ ਵੀ ਉਹਨੇ ਸਾਰੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਸੋ ਉਹ ਕੁੱਲ ਜਿਹੜੀ ਕਾਇਨਾਤ ਹੈ, ਉਹਦੇ ਸਿਸਟਮ ਨੂੰ ਚਲਾਉਣ ਲਈ ਉਹਨੇ ਰੂਲਸ ਬਣਾਏ ਨੇ, ਨਿਯਮ ਬਣਾਏ ਨੇ, ਇੱਕ ਅੰਡਰ ਰੂਲਸ ਇਹ ਸਾਰੀ ਕਾਇਨਾਤ ਚੱਲ ਰਹੀ ਹੈ। ਅਤੇ ਅਸੀਂ ਵੀ ਜਿਹੜੇ ਮਨੁੱਖ ਹਾਂ, ਅਸੀਂ ਵੀ ਉਸ ਕੁਦਰਤ ਦੇ ਇੱਕ ਹਿੱਸੇ ਹਾਂ, ਇੱਕ ਪਾਰਟ ਹਾਂ। ਔਰ ਸਾਡਾ ਜਿਹੜਾ, ਅਸੀਂ ਜਿਹੜੇ ਹਿਊਮਨ ਬੀਂਗ ਹਾਂ, ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਨੂੰ ਖੁਸ਼ੀਆਂ ਮਿਲਣ। ਖੁਸ਼ੀਆਂ ਤਾਂ ਹੀ ਮਿਲਣਗੀਆਂ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ, ਉਹਨਾਂ ਦੇ ਲਾਜ਼ ਦੇ ਅਨੁਸਾਰ ਚੱਲਦੇ ਹਾਂ। ਜਦੋਂ ਅਸੀਂ ਨਿਯਮਾਂ ਦੇ ਉਲਟ ਚੱਲਦੇ ਹਾਂ, ਲਾਜ਼ ਨੂੰ ਮੰਨਦੇ ਨਹੀਂ, ਫਿਰ ਸਾਨੂੰ ਮੁਸੀਬਤਾਂ ਆਉਂਦੀਆਂ, ਤਕਲੀਫਾਂ ਆਉਂਦੀਆਂ, ਪਰੇਸ਼ਾਨੀਆਂ ਆਉਂਦੀਆਂ ਨੇ। ਸੋ ਇਸ ਕਰਕੇ ਇੱਕ ਗੱਲ ਬੜੀ ਨਟਸ਼ਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਿ ਜਦੋਂ ਅਸੀਂ ਖੁਸ਼ੀਆਂ ਲੈਣਾ ਚਾਹੁੰਦੇ ਹਾਂ, ਖੁਸ਼ੀਆਂ ਤਾਂ ਹੀ ਮਿਲਣਗੀਆਂ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ, ਉਹਨਾਂ ਦੇ ਲਾਜ਼ ਦੇ ਅਨੁਸਾਰ ਚੱਲਾਂਗੇ। ਅਤੇ ਜੇ ਸਾਨੂੰ ਅੱਜ ਤਕਲੀਫਾਂ ਨੇ, ਪਰੇਸ਼ਾਨੀਆਂ ਨੇ, ਪਰੇਸ਼ਾਨੀਆਂ ਦਾ ਮਤਲਬ ਕੀ ਹੈ? ਪਰੇਸ਼ਾਨੀ ਵੀ ਸ਼ਾਨ ਤੋਂ ਅਸੀਂ ਪਰਾਂ ਹੋ ਗਏ। ਸ਼ਾਨ ਸਾਡੀ ਕੀ ਹੈ? ਸੋਚੋ ਵੀ ਸਾਨੂੰ ਚੰਗਾ ਕੰਮ ਕਰਨਾ ਚਾਹੀਦਾ ਕਿ ਮਾੜਾ ਕੰਮ ਕਰਨਾ ਚਾਹੀਦਾ? ਨਿੰਦਿਆ ਕਰਨੀ ਚਾਹੀਦੀ ਹੈ ਕਿ ਰੱਬ ਦਾ ਪਾਠ ਕਰਨਾ ਚਾਹੀਦਾ? ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ? ਹੇਰਾਫੇਰੀ ਕਰਨੀ ਚਾਹੀਦੀ ਹੈ? ਸਾਡੀ ਸ਼ਾਨ ਇਸੇ ਵਿੱਚ ਹੀ ਹੈ ਨਾ ਕਿ ਅਸੀਂ ਹੱਕ ਹਲਾਲ ਦੀ ਕਮਾਈ ਕਰੀਏ, ਉਸ ਅੱਲਾ ਵਾਹਿਗੁਰੂ ਨੂੰ ਯਾਦ ਕਰੀਏ, ਬੱਚਿਆਂ ਨਾਲ ਪਿਆਰ ਕਰੀਏ, ਕੁੱਲ ਕਾਇਨਾਤ ਨੂੰ ਪਿਆਰ ਕਰੀਏ। ਜਦੋਂ ਅਸੀਂ ਅਜਿਹਾ ਕੰਮ ਕਰਦੇ ਹਾਂ, ਫਿਰ ਆਪਾਂ ਕਹਿੰਦੇ ਇਹ ਬੰਦਾ ਬੜਾ ਸ਼ਾਨਦਾਰ ਹੈ। ਉਹ ਸ਼ਾਨਦਾਰ ਜਦੋਂ ਹੋਊਗਾ ਉਹ ਖੁਸ਼ੀਆਂ ਹੋਣਗੀਆਂ। ਪਰੇਸ਼ਾਨ ਜਦੋਂ ਇਹ ਸ਼ਾਨ ਨੂੰ ਅਸੀਂ ਪਰਾਂ ਕਰ ਦਿੰਦੇ ਹਾਂ, ਫਿਰ ਉਹ ਹੇਰਾਫੇਰੀਆਂ ਵੀ ਕਰਦੇ ਹਾਂ, ਝੂਠ ਫਰੇਬ ਵੀ ਕਰਦੇ ਹਾਂ, ਨਿੰਦਿਆ ਚੁਗਲੀ ਵੀ ਕਰਦੇ ਹਾਂ, ਹਾਂਜੀ ਗਾਲਾਂ ਗਾਲੀ ਗਲੋਚ ਵੀ ਕਰਦੇ ਹਾਂ, ਗੁੱਸੇ ਵੀ ਹੁੰਦੇ ਹਾਂ, ਕਾਮ ਦੇ ਵਾਂਗੂ ਹੀ ਭੱਜਦੇ ਹਾਂ, ਫਿਰ ਕਿਉਂਕਿ ਸ਼ਾਨ ਤੋਂ ਅਸੀਂ ਪਰਾਂ ਹੋ ਜਾਂਦੇ ਹਾਂ, ਇਸ ਕਰਕੇ ਪਰੇਸ਼ਾਨੀਆਂ ਆਉਂਦੀਆਂ ਨੇ। ਸੋ ਇਸ ਕਰਕੇ ਜਿਹੜੀ ਸਿੰਪਲ ਜਿਹੇ ਤਰੀਕੇ ਨਾਲ ਗੱਲ ਇਹ ਹੈ ਵੀ ਕੁਦਰਤ ਦੇ ਨਿਯਮਾਂ ਨੂੰ ਸਾਨੂੰ ਫਾਲੋ ਕਰਨਾ ਪੈਂਦਾ। ਜਦੋਂ ਅਸੀਂ ਉਸ ਦੇ ਨਿਯਮਾਂ ਨੂੰ ਫਾਲੋ ਕਰ ਲੈਂਦੇ ਹਾਂ, ਫਿਰ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ। ਸੋ ਕਿਹੜੀਆਂ ਕਿਹੜੀਆਂ ਆਪਾਂ ਕਹੀਏ ਵੀ ਲਾਜ਼ ਨੇ, ਨਿਯਮ ਨੇ ਕੁਦਰਤ ਦੇ, ਪਹਿਲਾਂ ਜਿਹੜਾ ਨਿਯਮ ਹੈ ਕੁਦਰਤ ਦਾ ਬੇਸਿਕ, ਨੌ ਡਿਫਰੈਂਟ ਵੀ ਹੋ ਸਕਦੇ ਨੇ। ਦੁਨੀਆਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਇਹ ਮੋਰ ਦੈਨ ਈਵਨ 60 ਨਵੇਂ ਲਾਅ ਸੀਗੇ, ਡਿਫਰੈਂਟ ਢੰਗ ਨਾਲ ਸੀਗੇ। ਫਿਰ ਉਹ ਕੰਪਲੀਕੇਟਡ ਹੋ ਜੂਗੇ, ਕੋਈ ਮਾਸਟਰ ਦੀ ਕਲਾਸ ਤਾਂ ਲੱਗੀ ਨਹੀਂ ਕਿ ਮੈਂ ਤੁਹਾਨੂੰ ਲੈਕਚਰ ਦੇ ਰਿਹਾ ਤੁਹਾਨੂੰ ਸਮਝ। ਆਪਾਂ ਤਾਂ ਬੇਸਿਕਲੀ ਜਨਰਲ ਨੌਲੇਜ ਦੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਹਿਲਾ ਲਾਅ ਹੁੰਦਾ ਲਾਅ ਆਫ ਵਨਨੈਸ, ਲਾਅ ਆਫ ਯੂਨਿਟੀ, ਕਿ ਦੇਖੋ ਵੀ ਆਰ ਆਲ ਕਨੈਕਟਡ ਥਰੂ ਦ ਕ੍ਰੀਏਸ਼ਨ। ਸਾਰੇ ਜਿਹੜੇ ਬੰਦੇ ਨੇ ਉਹ ਕ੍ਰੀਏਸ਼ਨ ਦੇ ਨਾਲ ਜੁੜੇ ਹੋਏ ਨੇ। ਐਵਰੀ ਸਿੰਗਲ ਐਟਮ ਇਨਸਾਈਡ ਆਫ, ਜਿਹੜੇ ਸਾਡੇ ਸਰੀਰ ਦੇ ਵਿੱਚ ਐਟਮ ਹੈ ਛੋਟੇ ਤੋਂ ਛੋਟਾ ਵੀ ਹੈ ਨਾ, ਇਜ਼ ਕੁਨੈਕਟਡ ਇਨ ਸਮ ਵੇ ਸ਼ੇਪ ਔਰ ਫੋਰਮ ਆਫ ਦ ਰੈਸਟ ਆਫ ਦ ਯੂਨੀਵਰਸ। ਇਕੱਲੀ ਇਕੱਲੀ ਜਿਹੜੀ ਚੀਜ਼ ਹੈ ਉਹ ਯੂਨੀਵਰਸ ਦੇ ਨਾਲ ਜੁੜੀ ਵੀ ਹੈ। ਜਿਸ ਤਰ੍ਹਾਂ ਆਪਾਂ ਆਪਣੇ ਸਰੀਰ ਦੀ ਗੱਲ ਕਰ ਲਈਏ, ਜਿਹੜੀ ਚੀਚੀ ਹੈ ਸਿੰਗਲ ਪੈਰ ਦੀ, ਉਹਦੀ ਵਿੱਚ ਜਿੰਨੀਆਂ ਵੀ ਹੱਡੀਆਂ ਨੇ ਉਹਦਾ ਬਰੇਨ ਨਾਲ, ਹਾਰਟ ਨਾਲ, ਬਾਹਾਂ ਨਾਲ, ਗੋਡਿਆਂ ਨਾਲ, ਸਭ ਦਾ ਇੱਕ ਦੂਜੇ ਨਾਲ ਸੰਬੰਧ ਹੈ। ਇਸੇ ਤਰ੍ਹਾਂ ਹੀ ਪੱਤਿਆਂ ਦੀ ਇਗਜ਼ਾਮਪਲ ਲੈ ਲਓ, ਜਿਹੜਾ ਟ੍ਰੀ ਦੇ ਉੱਤੇ ਪੱਤਾ ਇੱਕ, ਉਹ ਲੱਗਦਾ ਵੀ ਉਹ ਪੱਤਾ ਹੀ ਹੈ, ਪਰ ਉਹ ਪੱਤੇ ਦਾ ਪੂਰੀ ਟਾਹਣੀ ਦੇ ਨਾਲ, ਟਾਹਣੀ ਦਾ ਅੱਗੇ ਦਰਖਤ ਦੇ ਨਾਲ, ਦਰਖਤ ਦਾ ਅੱਗੇ ਜੜ ਦੇ ਨਾਲ, ਜੜ ਦਾ ਅੱਗੇ ਧਰਤੀ ਦੇ ਨਾਲ, ਧਰਤੀ ਦਾ ਅੱਗੇ ਰੋਸ਼ਨੀ ਦੇ ਨਾਲ, ਸਮੁੰਦਰ ਨਾਲ, ਪਾਣੀ ਦੇ ਨਾਲ, ਮੀਂਹ ਦੇ ਨਾਲ, ਸਭ ਦਾ ਸੰਬੰਧ ਹੈ। ਸੋ ਇਸ ਕਰਕੇ ਲਾਅ ਵਨਨੈਸ ਦਾ ਸਿੰਪਲ ਤਰੀਕੇ ਨਾਲ ਇਹ ਕਹਿ ਸਕਦੇ ਹਾਂ, ਸਿੰਪਲ ਲੈਂਗੁਏਜ, ਵੀ ਆਰ ਆਲ ਕੁਨੈਕਟਡ ਥਰੂ ਕ੍ਰੀਏਸ਼ਨ, ਕਿ ਕੁਦਰਤ ਦੀ ਜਿੰਨੀ ਕ੍ਰੀਏਸ਼ਨ ਹੈ, ਚਾਹੇ ਉਹ ਆਕਾਸ਼ ਹੈ, ਚਾਹੇ ਉਹ ਪਤਾਲ ਹੈ, ਉਹਦਾ ਹਰੇਕ ਦਾ ਇੱਕ ਦੂਜੇ ਦੇ ਨਾਲ ਲਿੰਕ ਹੈ। ਦੇਖੋ ਛੋਟੀ ਜਿਹੀ ਗੱਲ ਸੋਚ ਕੇ ਦੇਖੋ, ਆਪਣੀ ਜਿਹੜੀ ਧਰਤੀ ਦੇ ਉੱਤੇ ਹੈ ਉਹਦੇ ਉੱਤੇ ਕਿੰਨੇ ਟ੍ਰੀਜ਼ ਨੇ, ਉਹ ਪਾਕਿਸਤਾਨ 'ਚ ਵੀ ਨੇ, ਉਹ ਇੰਡੀਆ 'ਚ ਵੀ ਨੇ, ਉਹ ਪੰਜਾਬ 'ਚ ਵੀ ਨੇ, ਉਹ ਪੁਰਤਗਾਲ 'ਚ ਵੀ ਨੇ, ਉਹ ਰਸ਼ੀਆ 'ਚ ਵੀ ਨੇ, ਔਰ ਟ੍ਰੀਜ਼ ਵੀ ਅਲੱਗ ਅਲੱਗ ਤਰ੍ਹਾਂ ਦੇ ਨੇ, ਕੋਈ ਅੰਬਾਂ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਅਲੱਗ ਅਲੱਗ ਨੇ ਸਾਰੇ ਟ੍ਰੀਜ਼। ਪਰ ਉਹਨਾਂ ਦੇ ਵਿੱਚ ਸਾਰੇ ਟ੍ਰੀਜ਼ ਦੇ ਵਿੱਚ ਇੱਕ ਕਨੈਕਸ਼ਨ ਹੈ। ਕਨੈਕਸ਼ਨ ਕੀ ਹੈ ਕਿ ਉਹ ਧਰਤੀ ਨਾਲ ਜੁੜੇ ਨੇ, ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਦੇ ਕਰਕੇ ਇਹ ਪੈਦਾ ਹੋ ਰਹੇ ਨੇ, ਉਹਦੇ ਕਰਕੇ ਖੜ੍ਹੇ ਨੇ, ਹੈ ਨਾ ਸਾਰੇ ਟ੍ਰੀ। ਚਲੋ ਹੁਣ ਇੱਕ ਟ੍ਰੀ ਦੀ ਇਗਜ਼ਾਮਪਲ ਲੈ ਲਓ, ਇੱਕ ਟ੍ਰੀ ਹੈ, ਉਹਦੀਆਂ ਟਾਹਣੀਆਂ ਅਲੱਗ ਨੇ, ਪੱਤੇ ਅਲੱਗ ਨੇ, ਪਰ ਉਹ ਸਾਰੇ ਦੇ ਸਾਰੇ ਜੜ ਦੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਹੀ ਜਿੰਨੀ ਵੀ ਕੁੱਲ ਕਾਇਨਾਤ ਹੈ ਉਹਦੀ ਜਿਹੜੀ ਜੜ ਹੈ ਉਹ ਹੈਗੀ ਸੁਪਰੀਮ ਪਾਵਰ, ਜਿਹਨੂੰ ਰੱਬ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਜੋ ਵੀ ਕੁਛ ਕਹਿ ਲਓ। ਈਵਨ ਸਾਡਾ ਸਰੀਰ ਦੇਖ ਲਓ, ਸਰੀਰ ਜਿਹੜੇ ਨੇ ਅਸੀਂ ਕਿੰਨੇ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਬੰਦੇ ਹਾਂ। ਜੇ ਅਸੀਂ ਆਦਮੀਆਂ ਦੀ, ਇਨਸਾਨਾਂ ਦੀ ਗੱਲ ਕਰੀਏ, ਕਿਸੇ ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਸਰਦਾਰ ਹੈ, ਕੋਈ ਕ੍ਰਿਸਚਨ ਹੈ, ਕੋਈ ਫਿਰ ਉਹ ਜਾਤ ਦੀ ਹੁੰਦੀ, ਕੋਈ ਹਰੀਜਨ ਹੈ, ਕੋਈ ਬਾਣੀ ਹੈ, ਕੋਈ ਖੱਤਰੀ ਹੈ, ਕੋਈ ਚੀਨ ਦੇ ਰਹਿਣ ਵਾਲਾ, ਕੋਈ ਪਾਕਿਸਤਾਨ ਦੇ ਰਹਿਣ ਵਾਲਾ, ਕੋਈ ਪੁਰਤਗਾਲ ਦਾ, ਰਸ਼ੀਆ ਦਾ, ਕਨੇਡਾ ਦਾ, ਅਮੈਰੀਕਾ ਦਾ ਰਹਿਣ ਵਾਲਾ, ਪਰ ਸਾਰੇ, ਈਵਨ ਜਾਨਵਰਾਂ ਦੀ ਵੀ ਗੱਲ ਲੈ ਲਓ, ਪਰ ਸਾਰਿਆਂ ਵਿੱਚ ਕੁਛ ਨਾ ਕੁਛ ਤਾਂ ਕਾਮਨ ਗੱਲ ਹੈ ਕਿ ਬਲੱਡ ਖੋਲ੍ਹ ਕੇ ਦੇਖ ਲਓ, ਚਾਹੇ ਤੁਸੀਂ ਮੁਸਲਿਮ ਭਾਈਚਾਰੇ 'ਚੋਂ ਲੈ ਲਓ, ਚਾਹੇ ਹਿੰਦੂ ਭਾਈਚਾਰੇ 'ਚੋਂ, ਸਿੱਖ ਭਾਈ ਚਲੋ, ਖੂਨ ਦੇਖ ਲਓ, ਖੂਨ ਸਭ ਦਾ ਰੈੱਡ ਹੈ, ਕਿਉਂਕਿ ਸਾਡਾ ਬੇਸ ਸਿੰਪਲ ਹੈ। ਇਹ ਜਿਹੜੀਆਂ ਜਾਤਾਂ ਪਾਤਾਂ ਬਣਾਈਆਂ ਨੇ ਨਾ, ਪਰਮਾਤਮਾ ਨੇ ਤਾਂ ਇਨਸਾਨ ਬਣਾਇਆ ਸੀਗਾ, ਅਸੀਂ ਲੋਕਾਂ ਨੇ ਜਾਤਾਂ ਪਾਤਾਂ ਬਣਾਤੀਆਂ। ਸੋ ਇਸ ਕਰਕੇ ਹਰ ਚੀਜ਼ ਦਾ ਇੱਕ ਦੂਜੇ ਦੇ ਨਾਲ ਕਨੈਕਸ਼ਨ ਹੈ, ਕਿਉਂਕਿ ਸਾਡੇ ਭਾਈਚਾਰਕ ਹੈ। ਗੁਰੂ ਸਾਹਿਬ ਨੇ ਕਿੰਨਾ ਵਧੀਆ ਕਿਹਾ ਸੀ, ਜੀ ਜੰਤ ਸਭ ਉਸਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਏ। ਜਿਹੜਾ ਪਰਮਾਤਮਾ ਆਪਾਂ ਕਹਿੰਦੇ, ਜਿਹੜੇ ਵੱਖ ਵੱਖ ਨਾਂ ਹੈ, ਗੋਡ ਕਹਿੰਦੇ ਆਪਾਂ ਬਾਹਲੇ ਬੰਦਿਆਂ ਨੂੰ, ਜਿਹੜਾ ਗੋਡ ਹੈ, ਜੀ ਓ ਡੀ, ਗੋਡ, ਗੋਡ ਦਾ ਮਤਲਬ ਨਹੀਂ ਪਤਾ ਕੀ ਮਤਲਬ ਹੈ। ਆਪਾਂ ਇਹ ਤਾਂ ਕਹਿੰਦੇ ਵੀ ਸ਼ਕਤੀ ਹੈ, ਗੋਡ ਜੀ ਵਾਹਿਗੁਰੂ ਹੈ, ਗੋਡ ਜੀ ਅੱਲਾ ਹੈ, ਗੋਡ ਜੀ ਜੀਸਸ ਕ੍ਰਾਈਸਟ ਹੈ, ਜੋ ਗੋਡ ਜੀ ਰਾਮ ਹੈ, ਰਹੀਮ ਹੈ। ਪਰ ਜਿਹੜਾ ਗੋਡ ਸ਼ਬਦ ਬਣਿਆ ਹੈ, ਜੀ ਓ ਡੀ, ਇਹਦਾ ਮਤਲਬ ਕੀ ਹੈ? ਜੀ ਦਾ ਮਤਲਬ ਹੁੰਦਾ ਗਿਵ, ਜਾਂ ਕਹਿ ਲਓ ਜੀ ਦਾ ਮਤਲਬ ਹੈ ਜਰਨੇਟ, ਜਰਨੇਟਰ ਹੈ, ਵੀ ਸਾਰੀ ਦੁਨੀਆਂ ਨੂੰ ਇਹ ਜਰਨੇਟ ਪੈਦਾ ਕਰ ਰਿਹਾ। ਦੂਜੀ ਗੱਲ ਹੈ ਓਪਰੇਟ, ਓ ਮੀਨਸ ਓਪਰੇਟਰ ਹੈ, ਇਹਨੂੰ ਚਲਾ ਰਿਹਾ, ਪਹਿਲਾਂ ਪੈਦਾ ਕਰਤਾ ਫਿਰ ਚਲਾ ਰਿਹਾ। ਫਿਰ ਤੀਜਾ ਹੈਗਾ ਡਿਸਟਰੋਇਰ, ਫਿਰ ਇਹਦਾ ਖਤਮ ਵੀ ਕਰਦਾ, ਹਰੇਕ ਚੀਜ਼ ਦਾ ਅੰਤ ਹੈ, ਜਿਹੜੀ ਪੈਦਾ ਹੋਈ ਹੈ ਉਹਦਾ ਅੰਤ ਹੈ। ਸੋ ਇਹ ਗੋਡ ਦਾ ਮਤਲਬ ਹੈ। ਔਰ ਜਿਹੜਾ ਲਾਅ ਆਫ ਵਨਨੈਸ ਹੈ, ਇਹਦੇ ਵਿੱਚ ਦੇਖੋ ਜਦੋਂ ਕੋਈ ਇੱਕ ਬੰਦਾ ਚੰਗਾ ਕੰਮ ਕਰਦਾ ਉਹਨੂੰ ਦੇਖ ਦੇਖ ਕੇ ਦੂਜਾ, ਹਾਲਾਂਕਿ ਆਪਾਂ ਸੁਨੇਹਾ ਨਹੀਂ ਦੇ ਕੇ ਆਉਂਦਾ ਕਿਸੇ ਨੂੰ, ਜਦੋਂ ਕੋਈ ਇੱਕ ਚੰਗਾ ਕੰਮ ਕਰਦਾ ਆਟੋਮੈਟਿਕਲੀ ਉਹਦੀਆਂ ਵਾਈਬ੍ਰੇਸ਼ਨਸ ਜਿਹੜੀਆਂ ਨੇ ਦੂਸਰੇ ਲੋਕਾਂ ਤੱਕ ਪਹੁੰਚਦੀਆਂ ਨੇ, ਜਿਸ ਨੂੰ ਉਸ ਬੰਦੇ ਨੂੰ ਚੰਗੇ ਕੰਮ ਨੂੰ ਦੇਖ ਕੇ ਲੱਖਾਂ ਹਜ਼ਾਰਾਂ ਹੋਰ ਬੰਦੇ ਅਜਿਹਾ ਕੰਮ ਕਰਨ ਲੱਗ ਜਾਂਦੇ ਨੇ। ਤੁਸੀਂ ਇਗਜ਼ਾਮਪਲ ਲੈ ਲਓ, ਚਲੋ ਪਾਕਿਸਤਾਨ ਦੇ ਲੈ ਲਓ, ਈਦੀ ਹੋਸਪਿਟਲ ਹੈ, ਮੇਰੇ ਖਿਆਲ ਜੇ ਮੈਂ ਗਲਤ ਨਾ ਹਾਂ, ਪੂਰਾ ਨਾਂ ਸੀਗਾ ਅਬਦੁਲ ਸਤਾਰ ਈਦੀ। ਉਹਨਾਂ ਨੇ ਜਦੋਂ ਪਹਿਲੀ ਵਾਰ ਸ਼ੁਰੂ ਕੀਤੀ ਸੀਗੀ 5000 रुपये नाल, सिर्फ 5000 रुपये नाल डोनेशन शुरू डोनेशन लैके अपना लोगों की भलाई का काम शुरू किया। अज जिहड़ा हैगा ओह पाकिस्तान दे विच सब तो लार्जेस्ट जिहड़ी हैगी ओह ऑर्गेनाइजेशन बनी हुई है। वह ईदी साहब का हुण वेखा 5 साल पहला डैथ हुई है उन्होंने, सो वह किन्ना महान आदमी बनया उन्हूं देख के, मतलब शुरू उन्हें किया पर दुनिया के विच लोगों ने इन्ना दान दिता हालांकि उन्होंने किसी चिट्ठी पत्र नहीं पाई, पर क्योंकि यह कहते ला ऑफ वननेस, उन्हें देख के अंदरों लोगों की फीलिंग होंगी भी यार जे ये बंदा कर सकता मैं क्यों नहीं कर सकता। देख लो 5000 रुपये नाल शुरू करने वाला ईदी साहब, जदों साड़ी कटरीना हैरीकैन आया सी, तूफान आया सीगा, उदे विच 1 लाख US डॉलर देता, शुरू किया 5000 नाल, इन्ना ज्यादा पैसा इकट्ठा हो गया, किन्ने बेसहारा लोगों उत्थे हैल्प की जाती है, हॉस्पिटल दे विच वैन्स ने एम्बूलेंस उहदा नाम भी रख्या गया। सो कहण दा मेरा भाव यह है कि इहनू कहिंदे लॉ ऑफ वननेस, जदों असीं कोई चंगा काम करदे आं आटोमैटिकली उहदियां जिहड़ियां वाइब्रेशनस ने जिथे भी बंदा बैठदा उत्थे पहुंच जांदियां ने। गुरु नानक साहब की एग्जाम्पल लै लो 13-13 कि उन्होंने करतारपुर हुण तां रस्ता खुल गया, इमरान खान साहब की मेहनत समका दी सी उत्ते थैंकफुल हाँ कि रास्ता खोलता। गुरु नानक साहब ने जिहड़ी खेती की सी भुखियां नूं रोटी चुकाई सी, अपने जो पहली बार पैसे लैके गए ने पिता जी तों, वह जिहड़े भुखे साधु संत सी उन्हें रोटी चुकाई, उहदा की होया सर 500 सालां च? अज दुनिया के किसे कोने चले जाओ लंगर बड़ा मशहूर है कि जदों जिथे मर्जी जाओ गुरुद्वारा साहब दे विच जाओ उत्थे लंगर चले ने, कोई बिरता पैंदी उत्थे लंगर चलाउंदे ने। सो किता गुरु नानक साहब ने शुरू ते उहदी वाइब्रेशन सारी दुनिया दे विच फैल गई। तुसीं बाकी गल्लां छड्डो, सिंपल तरीके नाल देखो, आपां बाजार च फरगुर कॉस्को ते जांदे आ, कार चों निकले कॉस्को दे विच, आपां नूं सामने कोई भाई साहब जां भैण जी मिलदे ने, जे तुसीं घुट्टी जी वट लो घूरी ज करोगे आला भी घूर के जाकू, जे तुसीं माड़ जी समाइल दे दिंदे हो आला भी समाइल दिओ, की रिएक्शन होया? हालांकि तुसीं 5 फुट दे दूर ते हो, जो समाइल दिंदे हो ਉਹਦੀ ਸਮਾਈਲ ਦਾ ਅਸਰ ਉਹਦੇ ਉੱਤੇ ਵੀ ਪੈਂਦਾ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਸਾਨੂੰ ਇਹ ਲਾਅ ਆਫ ਵਨਨੈਸ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ ਜੇ ਅਸੀਂ ਮਾੜਾ ਕੰਮ ਕਰਾਂਗੇ ਤਾਂ ਉਹ ਮਾੜੇ, ਅੱਜ ਕੱਲ੍ਹ ਤਾਂ ਵੈਸੇ ਮਾੜਾ, ਮੈਂ ਤਾਂ ਨਹੀਂ ਇਸ ਟੋਪਿਕ ਨੂੰ ਡਿਸਕਸ ਕੀਤਾ, ਮਾੜਾ ਤਾਂ ਛੇਤੀ ਜੰਪ ਕਰਦਾ, ਚੰਗਾ ਤਾਂ 1, 2, 3, 4 ਦੇ ਨਾਲ ਚੱਲਦਾ, ਜਿਹੜਾ ਮਾੜਾ 2, 4, 8, 16 ਇਸ ਤਰ੍ਹਾਂ ਚੱਲਦਾ। ਤਾਂ ਇਸੇ ਕਰਕੇ ਦੁਨੀਆਂ ਦੇ ਵਿੱਚ ਕਲਯੁਗ ਆਇਆ ਹੋਇਆ, ਕੋਈ ਡਰੱਗ ਜਿਹਨੇ ਪਹਿਲਾਂ ਸ਼ੁਰੂ ਕੀਤੀ ਹੋਣੀ ਹੈ, ਡਰੱਗ ਹੁਣ ਸ਼ੁਰੂ ਕੀਤੇ, ਹੁਣ ਕੋਨੇ ਕੋਨੇ 'ਚ ਡਰੱਗ ਹੈ, ਜਿਹੜੇ ਬੰਦੇ ਵੇਚਦੇ ਨੇ ਉਹ ਸੋਚਦੇ ਨਹੀਂ, ਉਹਨਾਂ ਦੀ ਲੌਜਿਕ ਇਹ ਹੈ ਵੀ ਉਹ ਨਾ ਖਾਣ ਜੀ, ਉਹ ਨਾ ਖਾਣ, ਪਰ ਖਾਣੇ ਕਿਉਂ ਨਹੀਂ? ਕਿਉਂਕਿ ਸ਼ੁਰੂ ਕੀਤੀ ਆ, ਉਹਨਾਂ ਨੂੰ ਇਹ ਨਹੀਂ ਪਤਾ ਜਿਸ ਦਿਨ ਤੁਹਾਡੇ ਬੱਚੇ ਖਾਣਗੇ ਉਦੋਂ ਪਤਾ ਲੱਗੂਗਾ ਕੀ ਹਾਲ ਹੋਊਗਾ। ਸੋ ਬੁਰੀਆਂ ਚੀਜ਼ਾਂ ਬੜੀਆਂ ਫੈਲਦੀਆਂ ਨੇ, ਚੰਗੀਆਂ ਵੀ ਫੈਲਦੀਆਂ, ਕੁਦਰਤ ਦਾ ਨਿਯਮ ਇਹ ਹੈ ਵੀ ਵਨਨੈਸ ਇੱਕ ਦੂਜੇ ਨਾਲ ਲਿੰਕ ਹੈ। ਸੋ ਕੋਸ਼ਿਸ਼ ਕਰੋ ਕਿ ਚੰਗੇ ਪਾਸੇ ਕੰਨੀ ਲਿੰਕ ਰੱਖਿਆ ਜਾਵੇ ਤਾਂ ਕਿ ਸਾਨੂੰ ਜੀਵਨ ਦੇ ਵਿੱਚ ਖੁਸ਼ੀਆਂ ਹੋਣ। ਇਸੇ ਤਰ੍ਹਾਂ ਹੁਣ ਸੈਕੰਡ ਲਾਅ ਹੈ, ਸੋ ਬਿਫੋਰ ਆਈ ਸਟਾਰਟ ਦਾ ਸੈਕੰਡ ਲਾਅ ਲੈਟਸ ਹੀਅਰ ਦਾ ਸੌਂਗ, ਸੋ ਉਸ ਤੋਂ ਬਾਅਦ ਆਪਾਂ ਸੈਕੰਡ ਲਾਅ ਜਿਹੜਾ ਯੂਨੀਵਰਸ ਦਾ ਉਹ ਡਿਸਕਸ ਕਰਾਂਗੇ।
Allah tera shukr hai, 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 Allah tera shukr hai,
tune mahboob ata kiya hame jisne kalma padha diya, tune محبوب عطا کیا ہمیں جس نے کلمہ پڑھا دیا, تو نے ہم پہ کتنا کرم کیا ہمیں امتی جو بنا دیا,
اللہ تیرا شکر ہے, 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 اللہ تیرا شکر ہے,
قرآن میں ہم نے پڑھا ارشاد پاک ہے یہ تیرا, قرآن میں ہم نے پڑھا ارشاد پاک ہے یہ تیرا، کیا جس نے شکر ادا میرا، میں نے اتنا زیادہ اسے دیا۔
اللہ تیرا شکر ہے، 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 اللہ تیرا شکر ہے۔
رشمی راکٹ، they saw her run on track like the wind. Now they will see her break barriers like a hurricane. And when it's all said and done, you will be shouting, "Let Rashmi run!" Watch the award-winning Tapsee Pannu as Rashmi Rocket.
ये सारे मेडल मैंने इस कंट्री के लिए जीते हैं ना।
Premieres October 15th, now streaming on Z5. Subscribe now for just $49.99 a year.
Ayayo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances, must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਯੂਨੀਵਰਸਲ ਲਾਜ਼ ਆਫ ਯੂਨੀਵਰਸ ਵੀ ਕੁਦਰਤ ਦੇ ਕਿਹੜੇ ਕਿਹੜੇ ਨਿਯਮ ਨੇ, ਅਤੇ ਜਦੋਂ ਅਸੀਂ ਉਹਨਾਂ ਨਿਯਮਾਂ ਨੂੰ ਫਾਲੋ ਕਰਦੇ ਹਾਂ ਤਾਂ ਡੈਫੀਨੇਟਲੀ ਸਾਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਿਲਦੀਆਂ ਨੇ, ਅਤੇ ਜਦੋਂ ਅਸੀਂ ਉਹਨਾਂ ਨਿਯਮਾਂ ਦੇ ਉਲਟ ਚੱਲਦੇ ਹਾਂ ਤਾਂ ਫਿਰ ਸਾਨੂੰ ਪਛਤਾਵਾ ਹੁੰਦਾ, ਤਕਲੀਫਾਂ ਆਉਂਦੀਆਂ, ਮੁਸੀਬਤਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ। ਸੋ ਜਿਹੜਾ ਪਹਿਲਾ ਲਾਅ ਸੀਗਾ ਉਹ ਅਸੀਂ ਕਿਹਾ ਸੀਗਾ ਕਿ ਉਹ ਹੈਗਾ ਵਨਨੈਸ, ਕਿ ਸਾਰੀ ਜਿਹੜੀ ਕੁਦਰਤ ਦੇ ਵਿੱਚ ਕੋਈ ਵੀ ਚੀਜ਼ ਹੈ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਉਹ ਇੱਕ ਦੂਜੇ ਨਾਲ ਇੰਟਰਮਿੰਗਲਡ ਹੈ। ਜਿਵੇਂ ਕਾਰ ਦੀ ਸਾਈਕਲ ਦੀ ਚੇਨ ਹੁੰਦੀ ਹੈ ਨਾ, ਉਹਦੀਆਂ ਜਿਹੜੀਆਂ ਕੜੀਆਂ ਹੁੰਦੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਕੁਦਰਤ ਦੇ ਵਿੱਚ ਜਿੰਨੀ ਵੀ ਕੁੱਲ ਕਾਇਨਾਤ ਹੈ ਉਹਦਾ ਇੱਕ ਦੂਜੇ ਦੇ ਨਾਲ ਸੰਬੰਧ ਹੈ। ਇਸ ਕਰਕੇ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ, ਇੱਕ ਬੰਦਾ ਚੰਗਾ ਕੰਮ ਕਰਦਾ, ਉਹਦਾ ਸੰਬੰਧ ਕਿਉਂਕਿ ਹੌਲੀ 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 ਅੰਦਰੋਂ ਅੰਦਰੀ ਸਾਰਿਆਂ ਨਾਲ ਚੱਲਦਾ ਰਹਿੰਦਾ, ਜਿਹਦੇ ਕਰਕੇ ਸਾਨੂੰ ਉਹ ਕੁੱਲ ਕਾਇਨਾਤ ਦੇ ਵਿੱਚ ਚੰਗੀਆਂ ਗੱਲਾਂ ਆਉਂਦੀਆਂ ਨੇ। ਜਦੋਂ ਕੋਈ ਅਸੀਂ ਬੁਰਾ ਕੰਮ ਕਰਦੇ ਹਾਂ, ਬੁਰਾ ਕੰਮ ਕਰਦੇ ਹਾਂ, ਉਹ ਵੀ ਦੇਖ ਦੇਖ ਕੇ ਲੋਕ ਜੰਪ ਕਰਕੇ ਫਿਰ ਉਹਦੇ ਵਿੱਚ ਬਹੁਤ ਸਾਰੇ ਲੋਕ ਬੁਰਾ ਕੰਮ ਕਰਨ ਲੱਗ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਕੁਦਰਤ ਦੇ ਇਸ ਨਿਯਮ ਤੋਂ ਫਾਇਦਾ ਉਠਾਓ ਕਿ ਜਦੋਂ ਅਸੀਂ ਕੋਈ ਇੱਕ ਆਪਣੇ ਆਪ ਦੀ ਐਗਜ਼ਾਮਪਲ ਸੈੱਟ ਕਰਦੇ ਹਾਂ ਚੰਗੀ, ਤਾਂ ਉਹ ਜਿਹੜੀ ਐਗਜ਼ਾਮਪਲ ਹੈ ਉਹ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਟਾਈਮ ਪਾ ਕੇ ਉਹ ਐਗਜ਼ਾਮਪਲ ਉਹ ਸਾਹਮਣੇ ਰੱਖ ਕੇ ਤੁਹਾਡੀ ਉਹ ਤੁਹਾਨੂੰ ਉਹ ਫਾਲੋ ਕਰਦੇ ਨੇ। ਸੋ ਦੂਜਾ ਜਿਹੜਾ ਨਿਯਮ ਹੈ ਉਹ ਹੈਗਾ ਲਾਅ ਆਫ ਗਿਵਿੰਗ। ਗਿਵਿੰਗ ਦਾ ਮਤਲਬ ਜਾਂ ਐਕਸ਼ਨ ਐਂਡ ਰਿਐਕਸ਼ਨ ਕਹਿ ਲਓ, ਐਵਰੀ ਐਕਸ਼ਨ ਹੈਜ਼ ਰਿਐਕਸ਼ਨ, ਐਵਰੀ ਕੌਜ਼ ਹੈਜ਼ ਇਫੈਕਟ, ਇਹ ਵੀ ਕਹਿ ਸਕਦੇ ਹਾਂ, ਡਿਫਰੈਂਟ ਡਿਫਰੈਂਟ ਨਾਂ ਦਿੱਤੇ ਗਏ ਨੇ। ਸਿੰਪਲ ਹੈ ਲਾਅ ਆਫ ਗਿਵਿੰਗ, ਜਿਵੇਂ ਆਪਾਂ ਕਿਹਾ ਸੀ ਨਾ ਗੋਡ ਕਿਹਾ ਸੀ ਜਨਰੇਟਰ, ਜਨਰੇਟ ਕਰਦਾ ਜਾਂ ਗਿਵ ਕਰਦਾ। ਸੋ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਹਮੇਸ਼ਾ ਦਿੰਦੀ ਹੈ, ਉਹਨੂੰ ਥੋੜ੍ਹੀ ਜਿਹੀ ਚੀਜ਼ ਦਿਓ ਉਹ ਵਾਪਸ ਉਹਨੂੰ ਕਈ ਗੁਣਾ ਜ਼ਿਆਦਾ ਕਰਕੇ ਦਿੰਦੀ ਹੈ। ਆਪਣੇ ਕੋਲ ਇੱਕ ਸਿੰਪਲ ਜਿਹੀ ਇਗਜ਼ਾਮਪਲ ਹੈ ਕਿ ਜਿਹੜੇ ਆਪਣੇ ਫਾਰਮਰਸ ਭਰਾ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ 100% ਪਤਾ ਹੈ ਕਿ ਜਦੋਂ ਉਹ ਫਸਲ ਬੀਜਦੇ ਨੇ, ਫਾਰ ਐਗਜ਼ਾਮਪਲ ਉਹ ਵੀਟ, ਕਣਕ, ਗੰਦਮ, ਜਿਹਨੂੰ ਕੁਛ ਵੀ ਗੱਲ ਗੇਹੂੰ, ਜਦੋਂ ਉਹ ਬੀਜਦੇ ਨੇ, ਸਪੋਜ਼ ਉਹ ਆਪਣੇ ਖੇਤ ਦੇ ਵਿੱਚ ਇੱਕ ਬੋਰੀ ਇੱਕ ਕੁਇੰਟਲ ਬੀਜ ਪਾਉਂਦੇ ਨੇ, ਅਤੇ ਦੇਖ ਲਓ ਸਮਾਂ ਪਾ ਕੇ, ਸਮਾਂ ਤਾਂ ਲੱਗਦਾ, ਸਮਾਂ ਪਾ ਕੇ ਜਦੋਂ ਫਸਲ ਪੱਕਦੀ ਹੈ ਤਾਂ ਇੱਕ ਬੋਰੀ ਦੇ ਅਗੇਂਸਟ 1000 ਬੋਰੀਆਂ ਸਾਨੂੰ ਮਿਲਦੀਆਂ ਲਗਭਗ। ਸੋ ਕੁਦਰਤ ਦਾ ਇਹ ਨਿਯਮ ਹੈ ਵੀ ਜੋ ਕੁਛ ਤੁਸੀਂ ਉਹਨੂੰ ਦਿਓਗੇ ਉਹ ਕਈ ਗੁਣਾ ਜ਼ਿਆਦਾ ਕਰਕੇ ਸਾਨੂੰ ਵਾਪਸ ਕਰਦੀ ਹੈ। ਅਸੀਂ ਅੰਬ ਦਾ ਇੱਕ ਛੋਟਾ ਜਿਹਾ ਬੀਜ ਬੀਜਦੇ ਹਾਂ, ਇਹ ਠੀਕ ਹੈ ਟਾਈਮ ਲੱਗਦਾ 2 ਸਾਲ 3 ਸਾਲ 4 ਸਾਲ, ਫਿਰ ਉਹ ਇੱਕ ਗੁਠਲੀ ਨਹੀਂ ਹੁੰਦੀ। ਸੋ ਦੇਖ ਲਓ ਕਿੰਨੇ ਹੀ ਅੰਬ ਲੱਗਦੇ ਨੇ, ਫਿਰ ਅਸੀਂ ਤੋੜ ਵੀ ਜਾਂਦੇ, ਹੋਰ ਵੀ ਲੱਗ ਜਾਂਦੇ। ਸੋ ਇਹ ਕੁਦਰਤ ਦਾ ਸਿਧਾਂਤ ਹੈ। ਸੋ ਇਹਦਾ ਅਸੀਂ ਕੀ ਫਾਇਦਾ ਲੈਣਾ? ਫਾਇਦਾ ਲੈਣਾ ਜੀਸਸ ਕ੍ਰਾਈਸਟ ਦੀ ਗੱਲ ਤੋਂ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਭਾਈ ਸਾਹਿਬ, ਜਿਹੋ ਜਿਹਾ ਬਿਹੇਵੀਅਰ, ਜਿਹੋ ਜਿਹਾ ਸਲੂਕ ਤੁਸੀਂ ਚਾਹੁੰਦੇ ਹੋ ਕਿ ਲੋਕ ਮੇਰੇ ਨਾਲ ਕਰਨ, ਆਪਾਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜ਼ਤ ਮਾਣ ਕਰਨ, ਸਾਨੂੰ ਬੜੀ ਵਧੀਆ ਤਰੀਕੇ ਨਾਲ ਬੋਲਣ, ਉਹ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਮਾਨ ਕਰਨ, ਤੁਹਾਨੂੰ ਵਧੀਆ ਤਰੀਕੇ ਨਾਲ ਬੋਲਣ, ਤਾਂ ਇਹਦਾ ਇੱਕ ਫਾਰਮੂਲਾ ਹੈ ਕਿ ਤੁਸੀਂ ਦੂਜੇ ਲੋਕਾਂ ਨਾਲ ਵੀ ਉਹੋ ਜਿਹਾ ਵਰਤਾਓ ਕਰੋ। ਜਦੋਂ ਤੁਸੀਂ ਦੂਜਿਆਂ ਨਾਲ ਕਰਦੇ ਹੋ ਇਹ ਤਾਂ ਆਟੋਮੈਟਿਕਲੀ ਹੈ, ਜਦੋਂ ਅਸੀਂ ਕਿਸੇ ਨੂੰ ਚੰਗੀ ਤਰ੍ਹਾਂ ਬੁਲਾਉਂਦੇ ਹਾਂ, ਬੱਚੇ ਨੂੰ ਪਿਆਰ ਕਰਦੇ ਹਾਂ, ਉਹ ਵੀ ਪਿਆਰ ਕਰਦਾ। ਜੇ ਅਸੀਂ ਹੁਣ ਕੁੱਤਾ ਵੀ ਰੱਖਿਆ ਹੋਇਆ ਘਰ ਦੇ ਵਿੱਚ, ਦੇਖ ਲਓ ਜੇ ਉਹਨੂੰ ਪਿਆਰ ਕਰਦੇ ਹੋ ਠੀਕ ਹੈ, ਜੇ ਜਰਾ ਕੁ ਨੂੰ ਝਿੜਕੋ ਤਾਂ ਉਹ ਬੌਂ ਬੌਂ ਕਰਕੇ ਤੁਹਾਡੇ ਉੱਪਰ ਨੂੰ ਪੈਂਦਾ। ਸੋ ਇਹ ਕੁਦਰਤ ਦਾ ਨਿਯਮ ਹੈ ਕਿ ਕੋਈ ਵੀ ਜਿਹੜੀ ਚੀਜ਼ ਹੈ, ਜਿਹੋ ਜਿਹੀ ਚੀਜ਼ ਤੁਸੀਂ ਦਿਓਗੇ ਉਦੋਂ ਵੱਧ ਤੁਹਾਨੂੰ ਮਿਲੂਗੀ। ਇਸ ਕਰਕੇ ਜਦੋਂ ਅਸੀਂ ਕਿਸੇ ਦੀ ਪਿੱਠ ਦੇ ਵਿੱਚ ਬੈਕ ਬਾਈਟਿੰਗ ਨੂੰ ਕਹਿੰਦੇ ਨੇ, ਚੁਗਲੀ ਕਰਦੇ ਹਾਂ, ਸਾਡੀ ਇਹ ਕੁਦਰਤ ਦੀ ਲੇਡੀਜ਼ ਦੀ ਵੀ ਆਦਮੀਆਂ ਦੀ ਵੀ ਖਾਸੀਅਤ ਹੈ। ਅੱਗੇ ਤਾਂ ਇਕੱਲੇ ਲੇਡੀਜ਼ ਕਹਿੰਦੇ, ਹੁਣ ਤਾਂ ਆਦਮੀਆਂ ਦੀ ਵੀ ਖਾਸੀਅਤ, ਚੁਗਲੀ ਕਰਦੇ ਹਾਂ। ਜਦੋਂ ਅਸੀਂ ਚੁਗਲੀ ਕਰਦੇ ਹਾਂ ਤਾਂ ਚੁਗਲੀ ਦਾ ਕੀ ਮਤਲਬ ਹੈ ਕਿ ਕਿਸੇ ਚੀਜ਼ ਨੂੰ ਵਧਾ ਕੇ ਕਹਿਣਾ, ਜਾਂ ਦੂਜਾ ਇਹਨੂੰ ਕਹਿ ਸਕਦੇ ਚੁਗਲੀ, ਉਹਨੂੰ ਕਹਿੰਦੇ ਨੇ ਜਿਹੜਾ ਅਸੀਂ ਮੂੰਹ 'ਤੇ ਨਾ ਕਹਿ ਸਕੀਏ ਪਿੱਛੋਂ ਕਹੀਏ। ਸੋ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਪਿੱਛੋਂ ਕਰਦੇ ਹਾਂ ਤਾਂ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਉੱਠ ਕੇ ਜਾਵਾਂਗੇ ਤਾਂ ਜਿਹੜੇ ਬਾਕੀ ਬਚਣਗੇ ਸਾਡੀ ਵੀ ਨਿੰਦਿਆ ਚੁਗਲੀ ਕਰਨਗੇ। ਸੋ ਇਸ ਕਰਕੇ ਜਿਹੋ ਜਿਹਾ ਅਸੀਂ ਕਹਿੰਦੇ ਭਾਜੀ ਪਾਉਣੇ ਹਾਂ ਉਹ ਜ਼ਿਆਦਾ ਹੋ ਕੇ ਸਾਨੂੰ ਮਿਲਦੀ ਹੈ। ਇਸ ਕਰਕੇ ਰਿਸ਼ਤੇਦਾਰਾਂ 'ਚ, ਵਿਆਹ ਸ਼ਾਦੀਆਂ 'ਚ ਅਸੀਂ ਜੋ ਜਾਂਦੇ ਹਾਂ ਕਿਸੇ ਕੁੜੀ ਦਾ ਸ਼ਗਨ ਜਾਂ ਮੁੰਡੇ ਦਾ ਸ਼ਗਨ, ਜੇ ਕਿਸੇ ਨੂੰ 10 ਰੁਪਏ ਦਿੰਦੇ ਹਾਂ, ਇਹ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਦੋਂ ਸਾਡੀ ਕੁੜੀ ਦਾ ਸ਼ਾਦੀ ਹੋਊਗੀ ਇਹ 10 ਪਾਏ ਨੇ, ਸਾਨੂੰ 21 ਪਾਉਣਗੇ। ਭਾਜੀ ਕਹਿੰਦੇ ਭਾਜੀ ਮੋੜਨੀ, ਜ਼ਿਆਦਾ ਕਰਕੇ ਮੋੜਨੀ। ਇਹੀ ਕੁਦਰਤ ਦਾ ਨਿਯਮ ਹੈ ਕਿ ਜੋ ਕੁਛ ਤੁਸੀਂ ਉਹਨਾਂ ਨੂੰ ਦਿਓਗੇ, ਕੁਦਰਤ ਦੇ ਵਿੱਚ ਸਾਰੇ ਕੁਛ ਹੀ, ਅਸੀਂ ਜੋ ਕਿਸੇ ਚੀਜ਼ ਨੂੰ ਵੀ ਦਿੰਦੇ ਹਾਂ ਉਹ ਸਾਨੂੰ ਵਾਪਸ ਦੁੱਗਣੀ ਤਿਗਣੀ ਕਰਕੇ ਮੁੜਦੀ ਹੈ। ਮੁਹੰਮਦ ਸਾਹਿਬ ਕੁਰਾਨ ਦੇ ਵਿੱਚ ਕਿੰਨੀ ਵਧੀਆ ਗੱਲ ਕਹਿੰਦੇ ਨੇ, ਕਹਿੰਦਾ ਜੇ ਅਸੀਂ ਮੰਗਣਾ ਸ਼ੁਰੂ ਕਰਤਾ, ਬੈਗਰਸ ਬਣ ਗਏ, ਜੇ ਅਸੀਂ ਮੰਗਣਾ ਸ਼ੁਰੂ ਕਰਤਾ ਤਾਂ ਅਸੀਂ ਸਦਾ ਦੇ ਲਈ ਮੁਹਤਾਜ ਹੋ ਗਏ, ਮੁਹਤਾਜ ਦਾ ਦਰਵਾਜ਼ਾ ਖੁੱਲ੍ਹ ਜਾਂਦਾ, ਫਿਰ ਅਸੀਂ ਹਮੇਸ਼ਾ ਮੰਗਦੇ ਹੀ ਰਹਾਂਗੇ। ਅਤੇ ਜੇ ਅਸੀਂ ਸਦਕਾ, ਸਦਕਾ ਕਹਿੰਦੇ ਨੇ ਚੈਰਿਟੀ, ਪੁੰਨਦਾਨ ਕਰਨਾ, ਜੇ ਅਸੀਂ ਸਦਕਾ ਦੇਣਾ ਸ਼ੁਰੂ ਕਰਦਾ ਤਾਂ ਕੁਦਰਤ ਦਾ, ਰਹਿਮਤ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਅਤੇ ਕਦੇ ਵੀ ਅਸੀਂ ਮੁਹਤਾਜ ਨਹੀਂ ਹੋ ਸਕਦੇ। ਆਪਣਾ ਦੇਖਿਆ ਵੀ ਆਪਾਂ, ਹੁਣ ਮੈਂ ਆਪਣੇ ਘਰ ਜਾਂਦਾ ਹੁੰਦਾ ਬ੍ਰੈਂਪਟਨ 'ਚ, ਉੱਥੇ ਜਦੋਂ ਵੀ ਅਸੀਂ 4:10 ਨਿਕਲਦੇ ਹਾਂ ਉੱਥੇ ਬੈਗਰਸ ਖੜ੍ਹੇ ਹੁੰਦੇ ਨੇ, ਉਹ ਮੈਂ 10 ਸਾਲ ਪਹਿਲਾਂ ਵੀ ਦੇਖੇ ਸੀਗੇ, ਹੁਣ ਵੀ ਦੇਖਦਾ, ਮੇਰੇ ਖਿਆਲ ਬਾਅਦ 'ਚ ਵੀ ਹੋਣਗੇ ਕਿਉਂਕਿ ਉਹਨਾਂ ਨੂੰ ਮੰਗਣ ਦੀ ਆਦਤ ਪੈ ਗਈ। ਅਤੇ ਜਦੋਂ ਅਸੀਂ ਚੰਗੇ ਕੰਮ ਲਈ ਕੋਈ ਚੈਰਿਟੀ ਦਿੰਦੇ ਹਾਂ, ਹਾਂਜੀ, ਅਤੇ ਉਹਦਾ ਕੀ ਹੁੰਦਾ ਕਿ ਜਿਸ ਤਰ੍ਹਾਂ ਕਣਕ ਅਸੀਂ ਇੱਕ ਬੋਰੀ ਪਾਈ ਉਹਦੇ ਵਿੱਚ ਖੇਤ ਦੇ ਵਿੱਚ ਪਾਉਂਦੇ ਹਾਂ ਫਾਰਮ ਦੇ ਵਿੱਚ, ਤਾਂ ਉਹ ਸਾਨੂੰ 1000 ਬੋਰੀਆਂ ਮਿਲਦੀਆਂ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਚੈਰਿਟੀ ਦੇ ਲਈ ਕੰਮ ਕਰਦੇ ਹਾਂ ਲੱਗਦਾ ਵੀ ਸਾਡੀ ਜੇਬ 'ਚੋਂ ਪੈਸੇ ਘੱਟ ਗਏ, ਪਰ ਨਹੀਂ, ਤੁਸੀਂ ਕਦੇ ਵੀ ਅਜਮਾ ਕੇ ਦੇਖ ਲਓ, ਜਦੋਂ ਤੁਸੀਂ ਚੰਗੇ ਕੰਮ ਲਈ ਪੈਸੇ ਖਰਚਦੇ ਹੋ, ਰੱਬ ਦੇ ਨਾਂ 'ਤੇ ਦਿੰਦੇ ਹੋ, ਕੁਦ ਅੱਲਾ ਦੇ ਨਾਂ 'ਤੇ ਦਿੰਦੇ ਹੋ, ਕੋਈ ਚਰਚ 'ਚ ਦਿੰਦੇ ਹੋ, ਕੋਈ ਮਸਜਿਦ 'ਚ ਦਿੰਦੇ ਹੋ, ਗੁਰਦੁਆਰੇ ਦਿੰਦੇ ਹੋ, ਕੋਈ ਨੀਡੀ ਬੰਦਿਆਂ ਨੂੰ ਦਿੰਦੇ ਹੋ, ਉਹ ਬਹੁਤ ਵੱਧ ਕੇ ਆਉਂਦੇ ਨੇ। ਆ ਸਾਡਾ ਕੋਵਿਡ ਦਾ ਹੁਣ ਪ੍ਰੋਬਲਮ ਆਈ ਸੀ ਲਾਸਟ ਈਅਰ, ਦੇਖੋ ਬ੍ਰੈਂਪਟਨ ਟੋਰਾਂਟੋ ਦੇ ਵਿੱਚ ਕਈ ਔਰਗੇਨਾਈਜੇਸ਼ਨ ਸੀ, ਈਵਨ ਸਾਡੇ 770 ਰੇਡੀਓ ਦੇ ਜਿਹੜੇ ਹੋਸਟ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜੇ ਬੱਚੇ ਸਟੂਡੈਂਟ ਆਏ ਨੇ ਜਾਂ ਕੋਈ ਨੀਡੀ ਬੱਚੇ ਨੇ ਜਿਹਨੂੰ ਕੋਈ ਗਰੋਸਰੀ ਚਾਹੀਦੀ ਹੈ, ਪਿਆਜ਼ ਚਾਹੀਦੇ, ਆਲੂ ਚਾਹੀਦੇ, ਆਟਾ ਚਾਹੀਦਾ, ਦਾਲਾਂ ਚਾਹੀਦੀਆਂ, ਕੁਛ ਵੀ ਚਾਹੀਦੀਆਂ, ਉਹਨਾਂ ਨੇ ਕੈਂਪ ਲਗਾਏ, ਲੋਕ ਦੇਣ ਵਾਲੇ ਵੀ ਉੱਥੇ ਦੇਈ ਜਾਂਦੇ ਸੀ, ਜਿਹੜੇ ਲੋੜ ਵਾਲੇ ਸੀ ਉਹ ਵੀ ਲਈ ਜਾਂਦੇ ਸੀ। ਪੁੱਛ ਕੇ ਦੇਖ ਲਓ ਅੱਜ ਕਿਸੇ ਦਾ ਘਟਿਆ, ਜਿਹਨੇ ਕੋਈ 10 ਕਿਲੋ 100 ਰੁਪਿਆ 1000 ਡਾਲਰ ਕਿਸੇ ਦਿੱਤਾ ਹੋਊਗਾ, ਕਦੇ ਨਹੀਂ ਘਟਦਾ, ਕਹਿੰਦੇ ਨੇ ਉਹਦੇ ਨਾਲ ਬਰਕਤ ਪੈਂਦੀ ਹੈ। ਸੋ ਇਹ ਕੁਦਰਤ ਦਾ ਇੱਕ ਨਿਯਮ ਹੈ, ਹਾਂਜੀ। ਸੋ ਇਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ TV ਰਾਈਟਰ ਅਤੇ ਪ੍ਰੋਡਿਊਸਰ ਹੋਈ ਹੈ, ਤੁਸੀਂ ਆਮ ਜਿਹੜੇ ਬੱਚੇ ਯੰਗ ਬੱਚੇ ਨੇ ਜੇ ਸੁਣਦੇ ਨੇ ਪ੍ਰੋਗਰਾਮ ਉਹ ਦੇਖਣਗੇ, ਉਹਦਾ ਨਾਮ ਹੈ ਰੌਂਡਾ ਵਾਇਰਨ, ਰੌਂਡਾ ਜਿਹੜਾ ਹੈ RHONDA, ਐਚ ਵਿੱਚ ਨਾਲ ਪਾਇਆ, ਆਸਟ੍ਰੇਲੀਅਨ ਕੁੜੀ ਸੀਗੀ, ਸਾਡੀ ਕੁ ਉਮਰ ਦੀ ਹੈ, 1951 'ਚ ਕਿਉਂ ਕਿ ਜੰਮੀ ਸੀਗੀ, BYRNE ਕਰ ਗੂਗਲ ਕਰਕੇ ਦੇਖ ਲਿਓ। ਉਹਨਾਂ ਨੇ ਇੱਕ ਬੁੱਕ ਲਿਖੀ ਹੈ, ਜਦੋਂ ਇਹ ਬੁੱਕ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ ਪੂਰੀ ਦੀ ਪੂਰੀ, ਦਾ ਸੀਕਰੇਟ, ਉਸ ਸੀਕਰੇਟ ਦੇ ਵਿੱਚ ਆਪਣੀ ਲਾਈਫ ਦੇ ਬਾਰੇ ਦੱਸਦੀ ਹੈ। ਸਿੰਪਲ ਤਰੀਕੇ ਨਾਲ ਦੱਸ ਦਿੰਦਾ ਕਿ ਜਦੋਂ ਉਹਨੇ ਪਹਿਲਾਂ ਇੱਕ ਮੂਵੀ ਲਿਖੀ, ਪ੍ਰੋਡਿਊਸ ਕੀਤੀ, ਉਹ ਮੂਵੀ ਚੱਲੀ ਨਹੀਂ, ਉਹ ਲਈ ਉਹਨੇ ਲੋਨ ਲਿਆ ਸੀਗਾ, 10,000 ਦਾ, 5,000 ਦਾ, ਜਿੰਨਾ ਵੀ ਉਹ ਮੈਨੂੰ ਨਹੀਂ ਹੁਣ ਪਤਾ, ਲੋਨ ਲਿਆ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਉਹ ਜਦੋਂ ਮੂਵੀ ਨਹੀਂ ਚੱਲੀ ਉਹ ਲੋਨ ਜਿਹੜਾ ਸੀ ਬੈਂਕ ਨੂੰ ਵਾਪਸ ਨਹੀਂ ਕਰ ਸਕੀ, ਉਹਨੇ ਫਿਰ ਇੱਕ ਸੈਕਿੰਡ ਮੂਵੀ ਬਣਾਈ, ਉਹ ਵੀ ਨਹੀਂ ਚੱਲੀ, ਲੋਨ ਹੋਰ ਵੱਧ ਗਿਆ, ਫਿਰ ਉਹਨੇ ਤੀਸਰੀ ਮੂਵੀ ਬਣਾਈ, ਉਹਨੇ ਲੋਨ ਅਪਲਾਈ ਕੀਤਾ, ਬੈਂਕਾਂ ਨੇ ਰਿਫਿਊਜ਼ ਕਰਤਾ ਵੀ ਨਹੀਂ, ਤੂੰ ਤਾਂ ਪਹਿਲਾਂ ਹੀ ਲੋਨ ਬਹੁਤ ਦੇਣਾ ਸੀ, ਤੈਨੂੰ ਲੋਨ ਹੋਰ ਨਹੀਂ ਦੇਣਾ। ਜਦੋਂ ਉਹ ਇਸ ਗੱਲ 'ਤੇ ਪਰੇਸ਼ਾਨ ਹੋਈ ਵੀ ਮੈਂ ਇੰਨੀ ਮਿਹਨਤ ਕਰਕੇ ਬਣਾਈ ਹੈ, ਰੋਟੀ ਪਾਣੀ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ, ਵੀ ਮੂਵੀ ਨੂੰ ਮੈਂ ਬਣਾਉਣੀ ਚਾਹੁੰਦਾ, ਸੋ ਉਹਨੇ ਉਸ ਵੇਲੇ ਮੁਹੰਮਦ ਸਾਹਿਬ ਦੀ ਇਹ ਕੁਰਾਨ ਦੇ ਵਿੱਚੋਂ ਤੁਕ ਸੁਣੀ ਸੀ, ਜਿਹੜੀ ਕਿ ਮੈਂ ਤੁਹਾਨੂੰ ਹੁਣ ਦੱਸੀ ਹੈ, ਵੀ ਜੇ ਮੰਗਣਾ ਸ਼ੁਰੂ ਕਰ ਦਿਓਗੇ ਤਾਂ ਜਿਹੜਾ ਹਮੇਸ਼ਾ ਮੰਗਦੇ ਰਹੋਗੇ, ਅਤੇ ਜੇ ਤੁਸੀਂ ਪੁੰਨਦਾਨ ਕਰੋਗੇ ਤਾਂ ਤੁਹਾਨੂੰ ਰਹਿਮਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਉਹਨੇ ਫਿਰ ਉਸ ਗੱਲ ਨੂੰ ਅਜਮਾ ਕੇ ਦੇਖਿਆ ਵੀ ਲੈਟਸ ਸੀ ਵੀ ਇਹ ਗੱਲ ਸੱਚੀ ਵੀ ਹੈ ਕਿ ਗੱਲਾਂ ਬਾਤਾਂ ਹੀ ਕਰਨੀਆਂ, ਮੈਨੂੰ ਤਾਂ ਕਿਤੇ ਲੋਨ ਮਿਲਿਆ ਨਹੀਂ। ਸੋ ਉਹਨੇ ਕੀ ਕੀਤਾ, ਆਪਣੇ ਪਰਸ ਦੇ ਵਿੱਚ ਦੇਖਿਆ ਵੀ ਕਿੰਨੇ, ਉਹਦੀ ਪਰਸ ਦੇ ਜੇਬ ਦੇ ਵਿੱਚ, ਉਹਦੇ ਪਰਸ ਦੇ ਵਿੱਚ $50 ਸੀਗੇ, ਸੋ 50 ਦਾ ਇੱਕ ਨੋਟ ਸੀਗਾ। ਉਹਨੇ ਬਾਜ਼ਾਰ 'ਚ ਜਾ ਕੇ $50 ਦੇ ਕੁਆਇਨ ਲੈ ਲਏ ਅਤੇ ਜਿਹੜਾ ਵੀ ਰਸਤੇ ਦੇ ਵਿੱਚ ਕੋਈ ਮੰਗਤਾ ਮਿਲਿਆ, ਮੰਗਤਾ ਡਜ਼ਨ ਮੀਨ ਬੈਗਰ, ਉੱਥੇ ਡਿਫਰੈਂਟ ਹੈ, ਮੰਗਤੇ ਦੇ ਵਿੱਚ ਉਹ ਇਹ ਗੱਲ ਨੂੰ ਮੰਨ ਕੇ ਚੱਲਦੀ ਹੈ ਕਿ ਮੰਗਤੇ ਦੇ ਵਿੱਚ ਵੀ ਪਰਮਾਤਮਾ ਹੈ, ਜੋਤ ਉਹਦੇ ਵਿੱਚ ਹੈ, ਆਤਮ ਅੰਸ਼ ਰਾਮ ਕੀ, ਹਰੇਕ ਦੇ ਵਿੱਚ ਆਤਮਾ ਹੈ, ਉਹ ਪਰਮਾਤਮਾ ਦੀ ਅੰਸ਼ ਹੈ, ਉਹ ਅੱਲਾ ਦੀ ਅੰਸ਼ ਹੈ। ਸੋ ਇਸ ਕਰਕੇ ਨੇ ਮੈਗਾ ਨਹੀਂ, ਉਹ ਨੀਡੀ ਕਹਿ ਲਓ, ਨੀਡੀ ਮੈਨ ਸੀਗੇ, ਜਿਹੜਾ ਵੀ ਨੀਡੀ ਮੈਨ ਸੀਗਾ ਉਹਨੇ ਕੁਆਇਨ ਇੱਕ ਦੇਣਾ ਸ਼ੁਰੂ ਕਰਤਾ। ਜਦੋਂ ਘੰਟੇ ਤੋਂ ਬਾਅਦ ਉਹ ਸਾਰੇ ਵੰਡ ਕੇ ਘਰੇ ਗਈ, ਉਹ ਕਹਿੰਦੇ ਹਾਲੇ ਦਰਵਾਜ਼ਾ ਹਾਲੇ ਖੋਲ੍ਹਿਆ ਹੀ ਸੀਗਾ, ਟੈਲੀਫੋਨ ਦੀ ਘੰਟੀ ਵੱਜ ਰਹੀ ਸੀ। ਜਦੋਂ ਟੈਲੀਫੋਨ ਦੀ ਘੰਟੀ ਵੱਜੀ ਸੀ, ਉਹ ਬੈਂਕ ਵਾਲਿਆਂ ਦਾ ਫੋਨ ਸੀਗਾ ਅਤੇ ਉਹਨੂੰ ਕਹਿੰਦੇ ਰੌਂਡਾ, ਸਾਡੇ ਹੈੱਡ ਆਫਿਸ ਨੇ ਤੇਰਾ ਲੋਨ 25,000 ਦਾ ਮਨਜ਼ੂਰ ਕਰ ਦਿੱਤਾ। ਸੋ ਕਹਿਣ ਦਾ ਮੇਰਾ ਮਤਲਬ, ਜੋ ਤੁਸੀਂ ਉਹਨੇ $50 ਦਿੱਤੇ ਅਤੇ 25,000 ਦਾ ਲੋਨ ਮਨਜ਼ੂਰ ਹੋ ਗਿਆ, ਅਤੇ ਮਾਲਕ ਦੀ ਰਹਿਮਤ, ਉਹ ਮੂਵੀ ਇੰਨੀ ਚੱਲੀ, ਇੰਨੀ ਚੱਲੀ, ਇੰਨੀ ਚੱਲੀ, ਹੁਣ ਤਾਂ ਉਹਦਾ ਘਰ ਵੀ ਨਹੀਂ ਪਤਾ ਲੱਗਦਾ ਕਿੰਨੇ ਗਜ਼ ਦੇ ਵਿੱਚ। ਸੋ ਕਹਿਣ ਦਾ ਪਰਪਜ਼ ਇਹੀ ਹੈ ਕਿ ਤੁਸੀਂ, ਮੈਂ ਇੱਕ ਛੋਟੀ ਜਿਹੀ ਹੋਰ ਕਹਾਣੀ ਸੁਣਾਉਂਦਾ ਭੈਣ ਭਰਾ ਦੀ, ਕਿਸ ਤਰ੍ਹਾਂ ਮੋੜਦੇ ਨੇ। ਮੈਂ ਰਾਤੀ 11 ਕੁ ਵਜੇ ਪੜ੍ਹੀ, ਅਤੇ ਜੇ ਮੇਰੇ ਵਾਈਫ ਸੁਣ ਰਹੇ ਨੇ ਉਹਨਾਂ ਨੂੰ ਪਤਾ ਮੈਂ ਰਾਤ ਰੱਜ ਕੇ ਰੋਇਆ ਸੀਗਾ। ਉਹ ਕਹਾਣੀ ਇੰਨੀ ਵੈਰੀ ਟੱਚੀ ਕਹਾਣੀ ਸੀਗੀ, ਬਹੁਤ ਟੱਚੀ ਕਹਾਣੀ। ਦੋ ਭੈਣ ਭਰਾ ਹੁੰਦੇ ਨੇ, ਭੈਣ ਵੱਡੀ ਹੈ 3 ਸਾਲ, ਭਰਾ 3 ਸਾਲ ਛੋਟਾ ਹੈ। ਉਹ ਸਕੂਲ ਦੇ ਵਿੱਚ ਜਾਂਦੇ ਨੇ, ਸਕੂਲ ਤੋਂ ਬਾਅਦ ਜੋ ਸਕੂਲ 'ਚ ਭੈਣ ਕੋਲ ਕੇ ਵੱਡੀ ਹੈ, ਉਹਨੇ ਦੇਖੀਆਂ ਵੀ ਮਾਂ ਬਾਪ ਜਿਹੜੇ ਸੀ ਗਰੀਬ ਸੀਗੇ, ਉਹ ਵਿਚਾਰੇ ਮਜ਼ਦੂਰੀ ਕਰਦੇ ਸੀ, ਭਾਰ ਢੋਂਦੇ ਸੀਗੇ ਛੋਟੇ ਜਿਹੇ ਪਿੰਡ ਦੇ ਵਿੱਚ, ਅਤੇ ਕੁੜੀ ਨੇ ਦੇਖਿਆ ਕਿ ਜਿਹੜੀਆਂ ਮੇਰੀਆਂ ਸਹੇਲੀਆਂ ਉਹਨਾਂ ਕੋਲ ਰੁਮਾਲ ਹੈ। ਸਾਡੇ ਟਾਈਮ 'ਚ ਵੀ ਰੁਮਾਲ ਹੁੰਦਾ ਸੀ, ਪਤਾ ਰੁਮਾਲ ਰੱਖਦੇ ਸੀਗੀਆਂ ਕੁੜੀਆਂ। ਸੋ ਉਹਨੇ ਦਿਮਾਗ 'ਚ ਆਇਆ ਕਿ ਮੇਰੇ ਕੋਲ ਰੁਮਾਲ ਨਹੀਂ। ਉਹ ਜਦੋਂ ਘਰੇ ਗਈ, ਉਹਨੇ ਆਪਣੇ ਫਾਦਰ ਦੀ ਅਲਮਾਰੀ ਦੇ ਵਿੱਚੋਂ 50 ਸੈਂਟ ਚੱਕ ਲਏ ਵੀ ਕੱਬ ਖਰੀਦ ਲੂੰਗੀ, ਚੋਰੀ ਕਰ ਲਏ। ਜਦੋਂ ਉਹਨੇ ਚੋਰੀ ਕੀਤੇ 50 ਸੈਂਟ, ਅਤੇ ਫਾਦਰ ਨੂੰ ਲੱਗ ਗਿਆ ਪਤਾ, ਕੁੜੀ ਵੱਡੀ ਸੀ, ਮੁੰਡਾ ਵੱਡਾ, ਦੋਨਾਂ ਨੂੰ ਫਾਲੋ ਕਰ ਲਿਆ, ਦੱਸੋ ਕਿਹਨੇ 50 ਸੈਂਟ ਚੱਕੇ ਨੇ। ਕੁੜੀ ਘਬਰਾਈ ਰਹੀ ਬਹੁਤ, ਮੁੰਡੇ ਨੇ ਤਾਂ ਚੱਕੇ ਹੀ ਨਹੀਂ ਸੀਗੇ। ਸੋ ਉਹ ਵੀ ਉਹ ਚੁੱਪ ਕਰਕੇ ਖੜਾ ਰਿਹਾ। ਪਿਓ ਕਹਿੰਦਾ ਤੁਸੀਂ ਐਂ ਨਹੀਂ ਮੰਨਦੇ, ਡੰਡਾ ਚੱਕ ਲਿਆ ਉਹਨੇ। ਕਹਿੰਦਾ ਮੈਂ ਡੰਡੇ ਮਾਰ ਮਾਰ ਕੇ, ਹੁਣ ਮੈਂ ਡੰਡੇ ਮਾਰਦਾ, ਤੁਹਾਡੇ ਦੋਨਾਂ ਦੇ ਆਪ ਹੀ ਦੱਸੋਗੇ। ਜਦੋਂ ਕੁੜੀ ਵੱਡੀ ਸੀਗੀ, ਉਹਦੇ ਡੰਡਾ ਮਾਰਨ ਲੱਗਿਆ ਤਾਂ ਮੁੰਡਾ ਫਟਾਫਟ ਕੇ ਆ, ਡੈਡ 50 ਸੈਂਟ ਮੈਂ ਚੱਕੇ ਨੇ। ਚੱਕੇ ਕਿਹਨੇ ਸੀ? ਕੁੜੀ ਨੇ। ਸੋ ਪਿਓ ਨੇ ਕੀ ਕੀਤਾ? ਕਹਿੰਦਾ ਤੂੰ ਚੱਕੇ ਨੇ? ਫਿਰ ਝੂਠ ਕਿਉਂ ਬੋਲਿਆ? ਉਹਦੇ ਡੰਡੇ ਮਾਰੇ ਪਿਓ ਨੇ, ਉਹਨੇ ਖਾ ਲਏ ਡੰਡੇ। ਥੋੜ੍ਹੀ ਜਿਹੀ ਗੱਲ ਨੂੰ ਸਮਝੋ, ਕਿੰਨੇ ਕਿਵੇਂ ਟੱਚੀ ਬਣੂਗੀ ਮੂਵੀ। ਸੋ ਉਸ ਨੇ ਜਦੋਂ ਡੰਡੇ ਖਾਧੇ, ਰਾਤ ਨੂੰ ਕੁੜੀ ਆਪਣੇ ਕਮਰੇ 'ਚ ਬਹੁਤ ਰੋ ਰਹੀ ਸੀ, ਤਾਂ ਉਹਦਾ ਭਰਾ ਉਹਦੇ ਗਿਆ, ਉਹਦੇ ਸਿਰ ਵੱਖਾਂ 'ਤੇ ਹੱਥ ਰੱਖ ਲਿਆ। ਉਹ ਕਹਿੰਦੀ ਤੂੰ ਚੋਰੀ ਤਾਂ ਮੈਂ ਕੀਤੀ ਸੀ, ਤੂੰ ਮੇਰੇ ਖਾਤੇ ਡੰਡੇ ਖਾਧੇ? ਉਹ ਕਹਿੰਦਾ ਕੋਈ ਨਹੀਂ, ਟਾਈਮ ਚਲਿਆ ਗਿਆ, ਚਲਿਆ ਗਿਆ, ਪਾਸਟ ਇਜ਼ ਗੋਨ ਇਜ਼ ਗੋਨ, ਹੁਣ ਕੋਈ ਗੱਲ ਨਹੀਂ ਹੈ, ਚਲੋ। ਉਸ ਤੋਂ ਬਾਅਦ ਉਹ ਸਕੂਲ ਪਾਸ ਕੀਤਾ, ਕੁੜੀ ਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਗਈ, ਮੁੰਡੇ ਨੂੰ ਮਿਲ ਗਈ ਕਿਸੇ ਕਾਲਜ ਦੇ ਵਿੱਚ। ਜਦੋਂ ਉਹਨਾਂ ਨੂੰ ਐਡਮਿਸ਼ਨ ਮਿਲੀ, ਕਿਉਂਕਿ ਪੜ੍ਹਾਈ 'ਚ ਤਾਂ ਚੰਗੇ ਸੀਗੇ, ਤਾਂ ਇੱਕ ਰਾਤ ਕੀ ਹੋਇਆ, ਦੋਨਾਂ ਬੱਚਿਆਂ ਨੇ, ਮੁੰਡੇ ਭੈਣ ਅਤੇ ਭਰਾ ਨੇ ਸੁਣਿਆ, ਮਾਂ ਬਾਪ ਗੱਲਾਂ ਕਰ ਰਹੇ ਸੀਗੇ, ਪਿਓ ਮਾਂ ਨੂੰ ਕਹਿੰਦਾ, ਉਹਨਾਂ ਆਪਣੀ ਵਾਈਫ ਨੂੰ ਕਹਿੰਦਾ ਕਿ ਦੇਖ ਆਪਣੇ ਬੱਚੇ ਕਿੰਨੇ ਖੁਸ਼ਕਿਸਮਤ ਆ ਵੀ ਇਹ ਦੋਨੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ, ਇੱਕ ਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਗਈ ਅਤੇ ਇੱਕ ਨੂੰ ਕਾਲਜ 'ਚ ਮਿਲ ਗਈ। ਪਰ ਮਾਂ ਕਹਿੰਦੀ, ਮਾਂ ਦੀਆਂ ਅੱਖਾਂ ਝੰਜੂ ਆ ਗਏ, ਕਹਿੰਦੇ ਬੱਚੇ ਤਾਂ ਅੱਛੇ ਨੇ, ਲਾਇਕ ਨੇ, ਪਰ ਆਪਣੇ ਕੋਲ ਤਾਂ ਪੈਸੇ ਨਹੀਂ, ਦੋਨਾਂ ਨੂੰ ਕਿਵੇਂ ਪੜ੍ਹਾਵਾਂਗੇ? ਜਦੋਂ ਇਹ ਗੱਲ ਕਿਹਾ ਵੀ ਦੋਨਾਂ 'ਚ ਕਿਵੇਂ ਪੜ੍ਹਾਵਾਂਗੇ, ਕਹਿੰਦੇ ਆਪਾਂ ਤਾਂ ਇੱਕ ਨੂੰ ਨਹੀਂ ਪੜ੍ਹਾ ਸਕਦੇ, ਦੋਨਾਂ ਨੂੰ ਕਿਵੇਂ ਪੜ੍ਹਾਵਾਂਗੇ? ਤਾਂ ਉਹ ਮੁੰਡਾ ਕਹਿੰਦਾ ਆਪਣੀ ਭੈਣ ਨੂੰ, ਕਹਿੰਦਾ ਦੇਖ ਤੈਨੂੰ ਮਿਲੀ ਹੈ ਯੂਨੀਵਰਸਿਟੀ 'ਚ ਐਡਮਿਸ਼ਨ, ਮੈਨੂੰ ਮਿਲੀ ਹੈ ਕਾਲਜ, ਤੇਰੀ ਪੜ੍ਹਾਈ ਜ਼ਿਆਦਾ ਜ਼ਰੂਰੀ ਹੈ, ਤੂੰ ਪੜ੍ਹ। ਉਹ ਕਹਿੰਦੀ ਨਹੀਂ ਨਹੀਂ ਵੀਰ, ਤੂੰ ਪੜ੍ਹ। ਇਸ ਕਰਕੇ ਉਹ ਬਹਿਸ ਕਰਦੇ ਰਹੇ। ਪਿਓ ਕਹਿੰਦਾ ਕੋਈ ਗੱਲ ਨਹੀਂ, ਮੈਂ ਇੱਥੋਂ ਪਿੰਡ 'ਚੋਂ ਪੈਸੇ ਮੰਗ ਕੇ ਅਤੇ ਤੁਹਾਨੂੰ ਦੋਨਾਂ ਨੂੰ ਪੜ੍ਹਾ ਦੂੰਗਾ। ਪਿਓ ਗਿਆ ਮੰਗਣ, ਕਿ ਪੈਸਾ ਅੱਜ ਕੱਲ੍ਹ ਕੌਣ ਦਿੰਦਾ? ਉਹਨਾਂ ਨੂੰ ਪਤਾ ਲੱਗ ਗਿਆ। ਸੋ ਕੀ ਹੋਇਆ ਕਿ ਇੱਕ ਸਵੇਰ ਨੂੰ, ਸਵੇਰੇ ਸਵੇਰੇ ਮੁੰਡਾ ਉੱਠਿਆ, ਉਹਨੇ ਆਪਣੇ ਜਿਹੜੇ ਪਟੇ ਪੁਰਾਣੇ ਕੱਪੜੇ ਸੀ ਉਹ ਲਏ ਅਤੇ ਥੋੜ੍ਹੇ ਜਿਹੇ ਚਾਵਲ ਦੇ ਦਾਲਾਂ ਦੂਲਾਂ ਲਈਆਂ ਅਤੇ ਇੱਕ ਨੋਟ ਲਿਖ ਕੇ ਰੱਖ ਗਿਆ ਆਪਣੀ ਭੈਣ ਦੇ ਕੋਲ ਵੀ ਕਿਉਂਕਿ ਤੂੰ ਯੂਨੀਵਰਸਿਟੀ 'ਚ ਆ, ਤੇਰੀ ਪੜ੍ਹਾਈ ਬਹੁਤ ਜ਼ਰੂਰੀ ਹੈ, ਇਸ ਕਰਕੇ ਮੈਂ ਹੁਣ ਸ਼ਹਿਰ 'ਚ ਚੱਲਿਆ, ਉੱਥੇ ਮਜ਼ਦੂਰੀ ਕਰਕੇ ਫਾਦਰ ਨੂੰ ਵੀ ਮੰਗਣ ਦੀ ਲੋੜ ਨਹੀਂ ਪੈਣੀ, ਮੈਂ ਮਿਹਨਤ ਕਰਕੇ ਤੇਰੀਆਂ ਫੀਸਾਂ ਭੇਜੂੰਗਾ। ਇਹ ਦੂਜੀ ਗੱਲ ਹੈ। ਉਹ ਫੀਸਾਂ ਚੱਲਦੀਆਂ ਰਹੀਆਂ, ਟਾਈਮ ਪਾਇਆ, ਟਾਈਮ ਪਾ ਕੇ ਕੁੜੀ ਬੀ ਏ ਫਾਈਨਲ ਜਾਂ ਬੀ ਐੱਸ ਸੀ ਫਾਈਨਲ 'ਚ ਹੋ ਗਈ ਅਤੇ ਹੋਸਟਲ 'ਚ ਰਹਿ ਰਹੀ ਹੈ, ਪਿਓ ਉਹਦਾ ਭਰਾ ਉਹਨੂੰ ਪੈਸੇ ਭੇਜ ਰਿਹਾ, ਮਜ਼ਦੂਰੀ ਕੀ ਕਰਦਾ? ਸ਼ਹਿਰ ਦੇ ਵਿੱਚ ਕਿਸੇ ਸੀਮਿੰਟ ਦੀ ਫੈਕਟਰੀ 'ਚ ਲੱਗ ਗਿਆ, ਉਹ ਸੀਮਿੰਟ ਹੁੰਦਾ, ਤੁਹਾਨੂੰ ਪਤਾ ਜੇ ਸੀਮਿੰਟ ਹੋਵੇ ਕੂੜਾ ਕਰਕਟ ਨਾਲ ਮੂੰਹ 'ਚ ਸਾਰਾ ਭਰਿਆ ਹੁੰਦਾ। ਜਦੋਂ ਉਹ ਬੀ ਐੱਸ ਸੀ ਫਾਈਨਲ 'ਚ ਹੋਈ, ਹੋਸਟਲ 'ਚ ਰਹਿੰਦੀ ਹੈ, ਉਹਦੀ ਇੱਕ ਫਰੈਂਡ ਨੇ ਉਹਨੂੰ ਕਿਹਾ ਕੁੜੀ ਨੂੰ ਵੀ ਇੱਕ ਥੱਲੇ ਮਜ਼ਦੂਰ ਜਿਹਾ ਖੜਾ, ਉਹ ਤੈਨੂੰ ਮਿਲਣਾ ਚਾਹੁੰਦਾ। ਉਹ ਕੁੜੀ ਬੜੀ ਹੈਰਾਨ ਹੋਈ ਵੀ ਕਿਹੜਾ ਮਜ਼ਦੂਰ ਹੈ, ਮੈਂ ਤਾਂ ਕਿਸੇ ਨੂੰ ਜਾਣਦੀ ਨੂੰ ਕੌਣ ਆਇਆ? ਜਦੋਂ ਥੱਲੇ ਆਈ ਤਾਂ ਦੇਖਿਆ ਉਹਦਾ ਭਰਾ ਖੜਾ। ਉਹਨੇ ਆਪਣੇ ਭਰਾ ਨੂੰ ਪੁੱਛਿਆ ਵੀ ਤੂੰ ਐਂ ਕਿਉਂ ਕਿਹਾ ਵੀ ਮਜ਼ਦੂਰ ਹੈ? ਕਹਿੰਦਾ ਨਹੀਂ, ਜੇ ਮੈਂ ਉਹਨੂੰ ਦੱਸ ਦਿੰਦਾ ਮੈਂ ਤੇਰਾ ਭਰਾ, ਤੇਰਾ ਇੰਪ੍ਰੈਸ਼ਨ ਡਾਊਨ ਹੋਣਾ ਸੀ, ਤੇਰੀਆਂ ਫਰੈਂਡਸ ਕੀ ਸੋਚਣਗੇ? ਸੋਚੋ, ਉਸ ਖੈਰ ਉਹਨੇ ਫਿਰ ਉਹਦੇ ਕੱਪੜੇ ਝਾੜੇ, ਝਾੜ ਕੇ ਉਹ ਕਹਿੰਦਾ ਵੀ ਮੈਂ ਅੱਜ ਨਾ ਕੰਮ 'ਤੇ ਸੀਗਾ ਅਤੇ ਮੈਂ ਕਾਲਜ ਦੀਆਂ ਕੁੜੀਆਂ ਜਾਂਦੀਆਂ ਦੇਖੀਆਂ, ਉਹਨਾਂ ਦੇ ਬਟਰਫਲਾਈ ਕਲਿੱਪ ਲੱਗਿਆ ਸੀ, ਮੇਰਾ ਵੀ ਜੀ ਕੀਤਾ ਵੀ ਚਲੋ ਉਹਨੇ ਕੁੜੀ ਨੇ ਬੀ ਐਸ ਸੀ ਕਰ ਲਈ, ਵਿਆਹ ਹੋ ਗਿਆ, ਵਿਆਹ ਸ਼ਹਿਰ 'ਚ ਹੋ ਗਿਆ, ਉਸੇ ਸੀਮਿੰਟ ਦੀ ਫੈਕਟਰੀ ਜਿੱਥੇ ਉਹ ਮੈਨੇਜਰ ਸੀ ਉਹ ਮੁੰਡੇ ਨਾਲ ਵਿਆਹ ਹੋ ਗਿਆ। ਸੋ ਉਹਨੇ ਕਿਹਾ ਵੀ ਤੁਸੀਂ ਇੱਥੇ ਆ ਜਾਓ, ਉਹ ਨਹੀਂ ਆਇਆ ਮੁੰਡਾ, ਕਹਿੰਦਾ ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰੂੰ, ਤੂੰ ਆਪਣੇ ਸੱਸ ਸਹੁਰੇ ਦੀ ਸੇਵਾ ਕਰੀ। ਅਤੇ ਜਿਹੜਾ ਕੁੜੀ ਦਾ ਹਸਬੈਂਡ ਸੀਗਾ ਉਹਨੇ ਉਹਨੂੰ ਕਿਹਾ ਵੀ ਤੂੰ ਇੰਜ ਕਰ, ਹੁਣ ਤੂੰ ਮਜ਼ਦੂਰੀ ਦਾ ਕੰਮ ਛੱਡ ਦੇ, ਤੈਨੂੰ ਮੈਂ ਮੈਨੇਜਰ ਬਣਾ ਦੇਣਾ, ਮੈਂ ਤਾਂ ਇਸ ਕੰਪਨੀ ਦਾ ਡਾਇਰੈਕਟਰ ਹਾਂ। ਉਹਨੇ ਰਿਫਿਊਜ਼ ਕਰਤਾ, ਮੈਂ ਨਹੀਂ ਬਣਨਾ। ਜਦੋਂ ਨਹੀਂ ਬੰਨਿਆ ਉਹ, ਇੱਕ ਦਿਨ ਉਹ ਪੌੜੀ 'ਤੇ ਚੜ੍ਹ ਕੇ ਲਾਈਟ ਠੀਕ ਕਰ ਰਿਹਾ ਸੀਗਾ, ਪਟੱਕ ਦਿਨੇ ਥੱਲੇ ਸ਼ਾਰਟ ਵੱਜਿਆ, ਡਿੱਗ ਪਿਆ, ਉਹਦੀ ਲੱਤਾਂ ਬਾਹਾਂ ਟੁੱਟ ਗਈਆਂ। ਜਦੋਂ ਹੋਸਪਿਟਲ 'ਚ ਗਈ ਉਹਦੀ ਭੈਣ ਕਹਿੰਦੀ ਤੈਨੂੰ ਮੇਰੇ ਹਸਬੈਂਡ ਨੇ ਕਿਹਾ ਸੀ ਵੀ ਤੈਨੂੰ ਮੈਨੇਜਰ ਲਗਾ ਦੇਣਾ, ਉਹ ਡਾਇਰੈਕਟਰ ਆ, ਤੂੰ ਮੰਨਿਆ ਕਿਉਂ ਨਹੀਂ? ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਿਆ, ਉਹ ਨਵਾਂ ਡਾਇਰੈਕਟਰ ਬਣਿਆ, ਜੇ ਉਹ ਮੈਨੂੰ ਮੈਨੇਜਰ ਬਣਾਉਂਦਾ ਇੱਥੇ ਰਿਊਮਰ ਫੈਲ ਜਾਣਾ ਵੀ ਸਿਫਾਰਸ਼ੀ ਬੰਦੇ ਰੱਖਦੇ ਨੇ, ਉਹਦੇ ਨਾਲ ਤੇਰਾ ਵੀ ਇੰਪ੍ਰੈਸ਼ਨ ਖਰਾਬ ਹੋਣਾ ਸੀ, ਮੇਰਾ ਆਉਣਾ ਸੀ, ਇਸ ਕਰਕੇ ਮੈਂ ਜੋਬ ਤੋਂ ਰਿਫਿਊਜ਼ ਕੀਤਾ। ਸੋ ਅਖੀਰ 'ਚ ਕਲਾਈਮੈਕਸ 'ਚ ਆ ਕੇ ਕਹਿੰਦਾ ਕਿ ਉਹ ਮੁੰਡੇ ਦੀ ਵੀ ਸ਼ਾਦੀ ਹੋ ਗਈ ਇੱਕ ਪੇਂਡੂ ਕੁੜੀ ਨਾਲ। ਜਦੋਂ ਚਰਚ ਦੇ ਵਿੱਚ ਸ਼ਾਦੀ ਲਈ ਗਏ ਤਾਂ ਪਾਦਰੀ ਅਕਸਰ ਪੁੱਛਦਾ ਉਹ ਜਿਹੜਾ ਕੁਛ ਕਰਾ ਕੇ ਵੀ ਮਨਜ਼ੂਰ ਹੈ ਨੋ ਕੁਛ ਵੀ ਕਰਕੇ ਵੀ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਹਿੰਦਾ? ਆਮ ਤੌਰ 'ਤੇ ਜਦੋਂ ਸ਼ਾਦੀ ਹੋਈ ਹੁੰਦੀ ਹੈ ਉਦੋਂ ਕਹਿੰਦਾ ਮੈਂ ਆਪਣੀ ਵਾਈਫ ਨੂੰ ਪਿਆਰ ਕਰਦਾ। ਜਦੋਂ ਪਾਦਰੀ ਨੇ ਪੁੱਛਿਆ ਵੀ ਤੂੰ ਕਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਤਾਂ ਮੁੰਡਾ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਕਰਦਾ। ਉਹ ਕਹਿੰਦਾ ਸਿਸਟਰ ਨੂੰ ਹੋ ਕਿਵੇਂ? ਕਹਿੰਦਾ ਮੈਂ ਤੁਹਾਨੂੰ ਦੱਸਦਾ, ਕਹਿੰਦਾ ਜਦੋਂ ਅਸੀਂ ਸਕੂਲ 'ਚ ਛੋਟੇ ਛੋਟੇ ਚੌਥੀ ਪੰਜਵੀਂ ਜਮਾਤ 'ਚ ਪੜ੍ਹਦੇ ਸੀ, ਸਾਡੇ ਅਸੀਂ ਸਕੂਲ 4-5 ਕਿਲੋਮੀਟਰ ਜਾਂਦੇ ਸੀਗੇ, ਠੰਡ ਬਹੁਤ ਪੈਂਦੀ ਸੀ, ਮਾਈਨਸ ਟੈਂਪਰੇਚਰ ਹੁੰਦਾ ਸੀਗਾ, ਇੱਕ ਦਿਨ ਮੈਂ ਆਪਣਾ ਗਲਵਸ ਗੁੰਮ ਕਰ ਲਿਆ, 2 ਗਲਵ ਹੁੰਦੇ ਨੇ ਹੱਥਾਂ ਵਿੱਚ ਪਾਉਣ, ਇੱਕ ਕਹਿੰਦਾ ਗਲਵ ਗੁੰਮ ਹੋ ਗਿਆ ਤਾਂ ਮੇਰੀ ਭੈਣ ਨੇ ਆਪਣਾ ਗਲਵ ਲਾ ਕੇ ਮੇਰੀ ਦੂਸਰੀ ਬਾਂਹ 'ਚ ਪਾਤਾ। ਜਦੋਂ ਕਹਿੰਦਾ 4-5 ਕਿਲੋਮੀਟਰ ਤੁਰ ਕੇ ਗਏ ਅਤੇ ਉਹਦੇ ਹੱਥ ਨੀਲੇ ਹੋ ਗਏ ਸੀਗੇ, ਫਰੀਜ਼ ਹੋਣ ਵਾਲੇ ਸੀਗੇ, ਅਤੇ ਮੇਰੇ ਮਾਂ ਬਾਪ ਨੇ ਉਹਨੂੰ ਪੁੱਛਿਆ ਵੀ ਤੇਰਾ ਗਲਵ ਕਿੱਥੇ? ਉਹ ਕਹਿੰਦੀ ਮੈਂ ਸਕੂਲ 'ਚ ਭੁੱਲਿਆ ਜੀ, ਹਾਲਾਂਕਿ ਉਹਨੇ ਮੈਨੂੰ ਦਿੱਤਾ ਸੀ। ਸੋ ਇਸ ਤਰ੍ਹਾਂ ਹੀ ਗੱਲ ਆ, ਬਸ ਅੱਗੇ ਗੱਲ ਹੁਣ। ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ।
ਪ੍ਰਭੂ ਤੇਰੂ ਨਾਮ ਜੋ ਧਿਆਏ ਫਲ ਪਾਏ ਸੁਖ ਲਾਏ ਤੇਰੂ ਨਾਮ। ਪ੍ਰਭੂ ਤੇਰੂ ਨਾਮ ਜੋ ਧਿਆਏ ਫਲ ਪਾਏ ਸੁਖ ਲਾਏ ਤੇਰੂ ਨਾਮ। ਤੇਰੀ ਦਇਆ ਹੋ ਜਾਏ ਤੋ ਦਾਤਾ, ਤੇਰੀ ਦਇਆ ਜਾਏ ਤੋ ਦਾਤਾ, ਜੀਵਨ ਧਨ ਮਿਲ ਜਾਏ, ਮਿਲ ਜਾਏ, ਮਿਲ ਜਾਏ ਸੁਖ ਲਾਏ ਤੇਰੂ ਨਾਮ। ਜੋ ਧਿਆਏ ਫਲ ਪਾਏ ਸੁਖ ਲਾਏ ਤੇਰੂ ਨਾਮ।
अब मॉर्गेज लेना और भी आसान, सेंट्रम फ्यूचर मॉर्गेज ग्रुप के काकब जावेद को कॉल करें। प्राइवेट मॉर्गेज फॉर एनी पर्पसेस, कमर्शियल मॉर्गेज, इंडस्ट्रियल मॉर्गेज, फार्म एंड हॉबी फार्म, वेरी कंपैरेबल रेट्स फॉर फर्स्ट, सेकंड एंड थर्ड मॉर्गेज, न्यूकमर्स टू कनाडा, फर्स्ट टाइम बायर्स, सेल्फ एम्प्लॉयड, refinancing, debt consolidation, assess in real estate, he will make mortgage easy for you. Kokab Javed, mortgage agent, 416-454-6065.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828, 905-450-2828।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਯੂਨੀਵਰਸਲ ਲਾਜ਼ ਦੀ ਗੱਲ ਕਰ ਰਹੇ ਹਾਂ ਕਿ ਕੁਦਰਤ ਦੇ ਕਿਹੜੇ ਕਿਹੜੇ ਨਿਯਮ ਨੇ। ਹੁਣ ਤੱਕ ਆਪਾਂ ਡਿਸਕਸ ਕੀਤੀ ਹੈ ਇੱਕ ਤਾਂ ਲਾਅ ਆਫ ਵਨਨੈਸ, ਕਿ ਇੱਕ ਦੂਜੇ ਨਾਲ ਲਿੰਕ ਹੈ। ਫਿਰ ਆਪਾਂ ਗੱਲ ਕੀਤੀ ਹੈ ਵੀ ਜਿਹੜੀ ਹੈਗੀ ਐਕਸ਼ਨ ਐਂਡ ਰਿਐਕਸ਼ਨ ਦਾ, ਵੀ ਜਿਹੋ ਜਿਹਾ ਅਸੀਂ ਕੰਮ ਕਰਦੇ ਹਾਂ ਉਹਦਾ ਰਿਐਕਸ਼ਨ ਦਾ ਚੰਗਾ ਕੰਮ ਕਰਾਂਗੇ, ਚੰਗਾ ਵਾਪਸ ਹੁੰਦਾ ਤੇ ਕੁਦਰਤ ਦੇ ਆ ਵੀ ਜੋ ਕੁਛ ਅਸੀਂ ਕੁਦਰਤ ਨੂੰ ਦਿਆਂ ਉਸ ਤੋਂ ਵੱਧ ਸਾਨੂੰ ਉਹ ਵਾਪਸ ਕਰਦੀ ਹੈ। ਸੋ ਜਿਹੜਾ ਤੀਸਰਾ ਲਾਅ ਅਸੀਂ ਕਰ ਰਹੇ ਹਾਂ ਉਹ ਹੈਗਾ ਲਾਅ ਆਫ ਪੰਕਚੁਐਲਿਟੀ, ਲਾਅ ਆਫ ਡਿਸਿਪਲਿਨ। ਡਿਸਿਪਲਿਨ ਦਾ ਮਤਲਬ, ਪੰਕਚੁਐਲਿਟੀ ਦਾ ਮਤਲਬ ਹੈ ਕਿ ਔਨ ਟਾਈਮ, ਟੂ ਬੀ ਐਕੂਰੇਟ। ਜਦੋਂ ਸਾਡੀ ਇਹ ਆਦਤ ਪੈ ਜਾਏ ਕਿ ਕੋਈ ਵੀ ਜਿਹੜਾ ਸਾਨੂੰ ਕੰਮ ਮਿਲਿਆ ਉਹ ਅਸੀਂ ਟਾਈਮ ਸਿਰ ਕਰਦੇ ਹਾਂ, ਟਾਈਮ ਸਿਰ ਮੁਕੰਮਲ ਕਰਦੇ ਹਾਂ, ਅਸੀਂ ਉਹ ਪੰਕਚੁਅਲ ਹਾਂ। ਇਸੇ ਤਰ੍ਹਾਂ ਹੀ ਕੁਦਰਤ ਦੇ ਵਿੱਚ ਡਿਸਿਪਲਿਨ ਹੈ, ਕੁਦਰਤ ਦੇ ਵਿੱਚ ਪੰਕਚੁਐਲਿਟੀ ਹੈ। ਤੁਸੀਂ ਦੇਖੋ ਵੀ ਸੂਰਜ ਹਮੇਸ਼ਾ ਗਰਮੀ ਦਿੰਦਾ, ਇਹਦੀ ਪੰਕਚੁਐਲਿਟੀ ਇਹ ਨਹੀਂ ਹੁੰਦਾ ਵੀ ਕਦੇ ਉਹ ਠੰਡ ਦੇ ਦੇ, ਕਦੇ ਉਹ ਗਰਮੀ ਦੇਵੇ। ਧਰਤੀ ਜਿਹੜੀ ਹੈਗੀ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੀ ਹੈ, ਉਹ ਕਦੇ ਸਪੀਡ ਨਹੀਂ ਵਧਾਉਂਦੀ ਵੀ ਕਦੇ ਸਪੀਡ ਵੱਧ ਜੇ ਜਾਂ ਘੱਟ ਜੇ, ਇਸ ਤਰ੍ਹਾਂ ਨਹੀਂ, ਬਿਲਕੁਲ ਉਹ ਪੰਕਚੁਅਲ ਚੱਲਦੀ ਹੈ। ਇਸੇ ਤਰ੍ਹਾਂ ਇੱਕ ਦਿਨ ਦੇ ਵਿੱਚ 1440 ਮਿੰਟ ਨੇ, ਇਹ ਨਹੀਂ ਹੋ ਸਕਦਾ ਵੀ ਸ਼ੁੱਕਰਵਾਰ ਨੂੰ 1440 ਹੋਣ, ਇੱਕ ਦਿਨ 1445 ਹੋਣ। ਇਹ ਸਾਰਾ ਇੱਕ ਸਿਸਟਮ ਦੇ ਅਨੁਸਾਰ, ਪੰਕਚੁਐਲਿਟੀ ਦੇ ਅਨੁਸਾਰ ਸਾਡਾ ਚੱਲ ਰਿਹਾ। ਸੋ ਇਸੇ ਤਰ੍ਹਾਂ ਹੀ ਕੋਈ ਵੀ ਜਿਹੜਾ ਕੰਮ ਹੈ ਸਾਨੂੰ ਟਾਈਮ ਸਿਰ ਕਰਨਾ ਚਾਹੀਦਾ, ਕਦੋਂ ਉੱਠਣਾ, ਕਦੋਂ ਬੈਠਣਾ, ਕਦੋਂ ਕੰਮ ਕਰਨਾ, ਕਦੋਂ ਸੌਣਾ, ਕਦੋਂ ਪਾਠ ਕਰਨਾ। ਜਿੰਨਾ ਚਿਰ ਤੱਕ ਸਾਡੀ ਪੰਕਚੁਐਲਿਟੀ ਨਹੀਂ, ਜਦੋਂ ਪਤਾ ਹੀ ਨਹੀਂ, ਜਦੋਂ ਮਰਜ਼ੀ ਰਾਤ ਨੂੰ ਸੌਂਗੇ, ਜਦੋਂ ਮਰਜ਼ੀ ਸਵੇਰੇ ਉੱਠ ਗਏ, ਫਿਰ ਸਾਡੀ ਲਾਈਫ ਵੀ ਉਸ ਤਰ੍ਹਾਂ ਦੀ ਹੋਏਗੀ, ਆਲਸੀ ਹੋਏਗੀ। ਪਰ ਕਈ ਬੰਦੇ ਇਹ ਵੀ ਕਹਿੰਦੇ ਨੇ ਕਿ ਯਾਰ ਦੋ ਬਾਲਾ ਨਾ ਤੂੰ, ਕਹਿੰਦੇ ਪੰਕਚੁਅਲ ਹੋਇਆ ਕਰ, ਦੋ ਚਾਰ ਮਿੰਟ ਲੇਟ ਹੋ ਗਏ ਤਾਂ ਕੀ ਫਰਕ ਹੈ। ਤੁਸੀਂ ਸੋਚੋ, ਇਹ ਗੱਲ ਬਿਲਕੁਲ 100% ਰੋਂਗ ਹੈ। ਇਹ ਇਸ ਕਰਕੇ ਲੇਟ ਹੈ ਵੀ ਅੱਜ ਕੱਲ੍ਹ ਵਿਆਹ ਸ਼ਾਦੀਆਂ ਤੇ ਯਾਰਾਂ ਦੋਸਤਾਂ ਜਦੋਂ ਅਸੀਂ ਜਾਂਦੇ ਹਾਂ, ਜੇ 7 ਵਜੇ ਦਾ ਟਾਈਮ ਆਪਾਂ ਕਹਿੰਦੇ 7 ਦਾ ਟਾਈਮ ਤਾਂ 7:30 ਜਾਂਦੇ ਹਾਂ। ਉਹ ਕਾਰਨ ਕੀ ਹੈ ਕਿ ਸ਼ੁਰੂ ਵਿੱਚ ਕਿਸੇ ਬੰਦੇ ਨੇ ਗੜਬੜ ਕੀਤੀ, ਟਾਈਮ 'ਤੇ ਨਹੀਂ ਪਹੁੰਚਿਆ। ਕਿ ਜਿਹੜਾ ਬੰਦਾ ਟਾਈਮ 'ਤੇ ਪਹੁੰਚਦਾ ਸੀ ਉਹ ਕਹਿੰਦੇ ਸੀ ਨਹੀਂ ਗੱਲ ਬਣਨੀ, ਤਾਂ ਕਰਕੇ ਹੌਲੀ ਹੌਲੀ ਲੇਟ ਹੋ ਗਏ, ਗਲਤ ਆਦਤ ਹੈ। ਸੋ ਦੇਖੋ, 2 ਮਿੰਟ ਵੀ ਕਿਤੇ ਲੇਟ ਹੋ ਜਾਈਏ ਨਾ, 1 ਮਿੰਟ ਵੀ ਲੇਟ ਹੋ ਜਾਈਏ, ਮੈਂ ਕਈ ਵਾਰੀ ਫਲਾਈਟ ਮਿਸ ਹੁੰਦੀ ਦੇਖੀ ਹੈ। ਜਿਹੜੀਆਂ ਐਕਸਪ੍ਰੈਸ ਟ੍ਰੇਨਸ ਨੇ, ਕਈ ਭੈਣ ਭਰਾਵਾਂ ਨੂੰ ਇਹ ਤਜਰਬਾ ਹੋਊਗਾ, ਜਦੋਂ ਅਸੀਂ ਰੇਲਵੇ ਸਟੇਸ਼ਨ 'ਤੇ ਲੇਟ ਜਾਂਦੇ ਹਾਂ, ਗੱਡੀ ਆ ਕੇ ਨਿਕਲ ਜਾਂਦੀ, ਉਹ ਤੁਹਾਡੀ ਵੇਟ ਨਹੀਂ ਕਰਦੀ। ਜਿਵੇਂ ਕਿ ਉਹ ਜਿਹੜੇ ਰਸ਼ੀਦ ਸਾਹਿਬ ਨੇ ਅੱਜ ਕੱਲ੍ਹ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ, ਉਹਨਾਂ ਦਾ ਇੱਕ ਬੜਾ ਪਾਪੂਲਰ ਮੁਹਾਵਰਾ, ਐਕਸਪ੍ਰੈਸ ਟ੍ਰੇਨ ਨੈਵਰ ਵੇਟਸ ਏ ਪੈਸੇਂਜਰ। ਉਹ ਹਰ ਜੋ ਵੀ ਉਹਨਾਂ ਦੀ ਇੰਟਰਵਿਊ ਹੁੰਦੀ ਹੈ, ਤਕਰੀਬਨ ਮੈਂ ਸੁਣਦਾ ਰਹਿਣਾ, ਕਿ ਉਹਨਾਂ ਦਾ ਨਾਂ ਸ਼ੇਖ ਰਸ਼ੀਦ ਸਾਹਿਬ ਨੇ, ਉਹਨਾਂ ਦੀ ਇਹ ਗੱਲ ਮਸ਼ਹੂਰ ਹੈ, ਗੱਲ ਪੱਕੀ ਹੈ, ਗੱਡੀ ਨਹੀਂ ਵੇਟ ਕਰਦੀ ਵੀ ਭਾਈ ਸਾਹਿਬ ਘਰੋਂ ਚੱਲੇ ਨੇ, ਜੇ ਲੇਟ ਹੋ ਗਏ ਹੋ ਗਏ। ਤੁਸੀਂ ਬਾਕੀ ਗੱਲ ਛੱਡੋ, ਇੰਟਰਵਿਊ 'ਤੇ ਲੇਟ ਚਲੇ ਜਾਓ, ਇੰਟਰਵਿਊ ਵਾਲਾ ਹੋ ਜਾਂਦੀ ਹੈ, ਘਰੇ ਜਾਓ ਵਾਪਸ ਲੈ ਕੇ। ਹਾਂਜੀ, ਤੁਸੀਂ ਇਗਜ਼ਾਮ 'ਚ ਬੈਠਣ ਚਲੇ ਜਾਓ, ਤੁਸੀਂ ਕੋਈ 5 ਮਿੰਟ ਅੱਧਾ ਘੰਟਾ ਮੈਂ ਦਹੀਂ ਖਾ ਕੇ ਜਾਣਾ, ਅਤੇ ਉਹਨੇ ਇਹਨਾਂ ਨੂੰ ਇਗਜ਼ਾਮ 'ਚ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਕਿਸੇ ਨੇ ਐਂਟਰ ਨਹੀਂ ਕਰਨ ਦੇਣਾ। ਤੁਸੀਂ ਹਸਪਤਾਲ 'ਚ ਦੇਖ ਲਓ, ਜੇ ਕਿਤੇ ਬ੍ਰੇਨ ਹੈਮਰੇਜ ਹੋ ਰਿਹਾ ਹੋਵੇ ਅਤੇ ਅਸੀਂ ਸੁੱਕੀਆਂ ਦਵਾਈਆਂ ਕਰੀ, ਆਹ ਹੋ ਗਿਆ ਉਹ ਹੋ ਗਿਆ, ਫੈਮਿਲੀ ਡਾਕਟਰ 2-4 ਮਿੰਟ ਵੀ ਲੇਟ ਹੋ ਜਾਏ ਨਾ, ਸਾਡਾ ਰਾਮ ਨਾਮ ਸੱਤ ਹੋ ਜਾਂਦਾ। ਸੋ ਟਾਈਮ ਦੀ ਇੰਪੋਰਟੈਂਸ ਹੈ। ਸੋ ਇਸੇ ਤਰ੍ਹਾਂ ਹੀ ਕੁਦਰਤ ਜਦੋਂ ਆਪਣੇ ਟਾਈਮ ਦੇ ਅਨੁਸਾਰ ਚੱਲਦੀ ਹੈ, ਸਾਨੂੰ ਵੀ ਆਪਣੀ ਜਿਹੜੀ ਲਾਈਫ ਹੈ ਉਹ ਟਾਈਮ ਦੇ ਅਨੁਸਾਰ ਹੀ ਚਲਾਉਣੀ ਚਾਹੀਦੀ ਹੈ। ਸਵੇਰੇ ਉੱਠਣਾ ਸਾਡੀ ਕੁਦਰਤ, ਦੇਖੋ ਸਵੇਰੇ ਬੜੀਆਂ ਪਾਵਰਸ ਹੁੰਦੀਆਂ, ਤਾਕਤ ਹੁੰਦੀਆਂ, ਰੋਹਾਂ ਕੁਦਰਤ ਦੇ ਅਸੀਂ ਨੇੜੇ ਹੁੰਦੇ ਹਾਂ। ਜਿਹੜੇ ਬੰਦੇ ਸਵੇਰੇ ਉੱਠ ਕੇ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ, ਉਹ ਉਹਨਾਂ ਦਾ ਰੂਟੀਨ ਹੁੰਦਾ ਵੀ ਕਦੋਂ ਸੌਣਾ। ਜੇ ਹੁਣ ਮੇਰੇ ਵਰਗਾ ਰਾਤ ਨੂੰ ਸੌਂਦਾ ਹੀ 2 ਵਜੇ ਹੈ ਅਤੇ ਉਹ ਸਵੇਰੇ ਉੱਠ ਕੇ ਇਬਾਦਤ ਕਦੋਂ ਕਰੂਗਾ, ਜਦੋਂ ਪਹਿਲਾਂ ਅਸੀਂ ਸ਼ੁਰੂ ਚੰਗਾ ਕੰਮ ਹੀ ਨਹੀਂ ਕੀਤਾ ਤਾਂ ਸਾਰਾ ਦਿਨ ਵੀ ਉਹੋ ਜਿਹਾ ਹੀ ਨਿਕਲਣਾ ਸਾਡਾ। ਸੋ ਇਸ ਕਰਕੇ ਸਾਨੂੰ ਆਪਣੀ ਲਾਈਫ ਦੇ ਵਿੱਚ ਕੁਛ ਨਾ ਕੁਛ ਪ੍ਰਿੰਸੀਪਲ ਬਣਾਉਣੇ ਚਾਹੀਦੇ ਨੇ। ਮੈਂ ਹੁਣ ਇਹਨੂੰ ਸ਼ਾਰਟਕੱਟ ਕਰੂੰਗਾ ਕਿਉਂਕਿ ਆਪਣੇ ਕੋਲ ਟਾਈਮ ਥੋੜ੍ਹਾ ਹੈ। ਸੋ ਨੈਕਸਟ ਦਾ ਲਾਅ ਜਿਹੜਾ ਹੈਗਾ ਉਹ ਵੀ ਇੰਪੋਰਟੈਂਟ ਹੈ, ਦਾ ਲਾਅ ਆਫ ਪੋਜ਼ਿਟਿਵ ਥਿੰਕਿੰਗ ਇਨ ਐਨੀ ਸਰਕਮਸਟਾਂਸਿਸ। ਅਗਲੀ ਲਾਈਨ ਹੈ ਇਨ ਐਨੀ ਸਰਕਮਸਟਾਂਸਿਸ, ਪੋਜ਼ਿਟਿਵ ਤਾਂ ਜਾਂ ਤੁਸੀਂ ਮੈਨੂੰ ਘਰੇ ਬੁਲਾ ਲਓ, ਮੈਂ ਤੁਹਾਨੂੰ ਖਾਣੇ 'ਤੇ ਘਰੇ ਬੁਲਾ ਲੈਣਾ, ਇਹ ਕੋਈ ਪੋਜ਼ਿਟਿਵ ਨਹੀਂ, ਇਹ ਤਾਂ ਕਰਨਾ ਹੀ ਹੈ, ਤਾਂ ਸਾਰੇ ਹੀ ਕਰਦੇ ਨੇ। ਗੱਲ ਤਾਂ ਇਹ ਹੈ ਵੀ ਕੋਈ ਘਰੇ ਵੀ ਨਾ ਬੁਲਾਵੇ ਫਿਰ ਵੀ ਅਸੀਂ ਉਹਨੂੰ ਘਰ ਬੁਲਾਈਏ, ਦੈਟ ਇਜ਼ ਕਾਲਡ ਪੋਜ਼ਿਟਿਵ ਸਿਚੁਏਸ਼ਨ। ਤੁਹਾਨੂੰ ਕੋਈ ਗਾਲਾਂ ਵੀ ਦਿੰਦਾ ਪਰ ਤੁਸੀਂ ਫਿਰ ਵੀ ਉਹਦਾ ਥੈਂਕਸ ਕਰਦੇ ਹੋ, ਮੁਸਕਰਾਉਂਦੇ ਹੋ। ਮੈਨੂੰ ਇੱਕ ਫਕੀਰ ਦੀ ਗੱਲ ਯਾਦ ਹੈ ਕੋਈ ਫਕੀਰ ਜਾਂਦਾ ਸੀ, ਫਕੀਰ ਦਾ ਮਤਲਬ ਜਿਹੜਾ ਕਮਾਈ ਅੰਦਰ ਕਰਦਾ, ਮਾੜਾ ਮੋਟਾ ਅੰਦਰ ਦਰਸ਼ਨ ਹੁੰਦੇ ਨੇ ਪਰਮਾਤਮਾ ਦੇ ਨਾਲ, ਅੱਲਾਹ ਦੇ ਨਾਲ ਜੁੜਿਆ ਹੁੰਦਾ ਇਬਾਦਤ ਕਰਕੇ, ਕੋਈ ਫਕੀਰ ਤੁਰਿਆ ਜਾਂਦਾ ਸੀਗਾ ਅਤੇ ਅੱਗਿਓਂ ਜਿਹੜੀ ਗਲੀ ਦੇ ਵਿੱਚ ਦੀ ਨਿਕਲਿਆ ਉੱਥੇ ਨਵਾਬ ਦਾ ਮੁੰਡਾ ਬਿਮਾਰ ਸੀਗਾ। ਨਵਾਬ ਕਹਿੰਦੇ ਨੇ ਸੇਠ ਨੂੰ, ਅਮੀਰ ਬੰਦੇ ਨੂੰ ਜਿਹਦੇ 4-5-10 ਨੌਕਰ ਵੀ ਹੋਣ, ਵੱਡੀ ਸਾਰੀ ਹਵੇਲੀ ਹੋਵੇ, ਉਹਦਾ ਮੁੰਡਾ ਸੀਗਾ ਬਿਮਾਰ। ਅਤੇ ਜਦੋਂ ਉਹ ਬਿਮਾਰ ਸੀਗਾ ਅਤੇ ਉਹ ਬੜਾ ਉਦਾਸ ਬੈਠਾ ਸੀਗਾ, ਅਤੇ ਇੰਨੇ ਨੂੰ ਉਹਦੇ ਘਰ ਦੇ ਮੂਹਰੋਂ ਦੀ ਜਦੋਂ ਫਕੀਰ ਨਿਕਲਿਆ, ਇਹ ਮੁਸਕਰਾ ਕੇ ਹੱਸੀ ਜਾਂਦਾ ਸੀਗਾ, ਅਤੇ ਨਵਾਬ ਨੂੰ ਆਇਆ ਗੁੱਸਾ ਵੀ ਮੇਰਾ ਮੁੰਡਾ ਮਰਨ ਵਾਲਾ ਪਿਆ, ਇਹ ਹੱਸੀ ਜਾਂਦਾ। ਨੌਕਰਾਂ ਨੂੰ ਕਹਿੰਦਾ ਉਹ ਗੱਲ ਸੁਣੋ, ਇਹਦੇ ਮਾਰੋ 2 ਛਿੱਤਰ। ਨੌਕਰਾਂ ਨੇ ਜਾ ਕੇ ਉਹਨੂੰ ਫੜ ਲਿਆ, ਫਕੀਰ ਨੂੰ ਮਾਰ ਗਿਆ, 2 ਚਪੇੜਾਂ ਮਾਰੀਆਂ ਜ਼ੋਰ ਦੀ। ਜਦੋਂ 2 ਚਪੇੜਾਂ ਮਾਰੀਆਂ ਖੜ ਗਏ, ਕਹਿੰਦਾ ਬਸ ਹੋਰ ਤਾਂ ਨਹੀਂ ਕੁਛ, ਉਹ ਕਹਿੰਦੇ ਬਸ। ਉਹ ਫੇਰ ਹੱਸ ਪਿਆ, ਉਹ ਕਹਿੰਦਾ ਤੂੰ ਫੇਰ ਹੱਸ ਪਿਆ। ਉਹਨੇ 4 ਹੋਰ ਮਾਰੀਆਂ ਚਪੇੜਾਂ, ਜੋ ਚਪੇੜਾਂ ਮਾਰ ਕੇ ਖੜ ਗਏ ਉਹ ਫੇਰ ਹੱਸ ਪਿਆ। ਉਹਨਾਂ ਨੇ 4 ਹੋਰ ਧਰਤੀਆਂ, ਜੋ ਧਰਤੀਆਂ ਕਹਿੰਦਾ ਬਸ ਹੋਰ ਤਾਂ ਨਹੀਂ ਕੁਛ। ਕਹਿੰਦਾ ਯਾਰ ਸਾਨੂੰ ਸਮਝ ਨਹੀਂ ਆਉਂਦਾ ਸੀ ਤੇਰੇ ਚਪੇੜਾਂ ਮਾਰੀ ਜਾਂਦੇ ਹਾਂ, ਤੂੰ ਹੱਸੀ ਜਾਂਦਾ। ਕਹਿੰਦਾ ਦੇਖੋ ਭਾਈ ਸਾਹਿਬ, ਤੁਸੀਂ ਹੈਗੇ ਤਕੜੇ ਫਿਜ਼ੀਕਲੀ ਮੇਰੇ ਨਾਲੋਂ, ਮੈਂ ਤਾਂ ਨਹੀਂ ਕੁਛ ਕਰ ਸਕਦਾ, ਤੁਹਾਡਾ ਕੰਮ ਹੈ ਮੇਰੇ ਚਪੇੜਾਂ ਮਾਰਨਾ, ਤੁਸੀਂ ਆਪਣਾ ਕੰਮ ਕਰੀ ਚੱਲੋ, ਮੇਰਾ ਕੰਮ ਹੈ ਹੱਸਣਾ, ਮੈਂ ਆਪ ਹੱਸੀ ਜਾਂਦਾ। ਮੇਰੀ ਕਿਉਂਕਿ ਪਰਮਾਤਮਾ ਨਾਲ ਲਿਵ ਲੱਗੀ ਹੈ, ਮੈਨੂੰ ਤਾਂ ਅੰਦਰ ਖੁਸ਼ੀ ਖੁਸ਼ੀ ਹੈ, ਮੈਂ ਤਾਂ ਫਿਰ ਵੀ ਰੱਬ ਦੇਖਣਾ ਵੀ ਤੇਰੇ ਲੀਲਾ ਦੇ ਕਿਹੜੀ ਨਜ਼ਾਰੀ ਹੈ, ਇਹ ਮੈਨੂੰ ਐਵੇਂ ਕੁੱਟਣ ਆ ਗਏ, ਹਾਲਾਂਕਿ ਇਹਦਾ ਮੈਨੂੰ ਜਾਣਦੇ ਨਹੀਂ, ਕੋਈ ਪਹਿਚਾਣਦੇ ਨਹੀਂ। ਸੋ ਕਹਿਣ ਦਾ ਭਾਵ ਹੈ, ਇਹਨੂੰ ਕਹਿੰਦੇ ਨੇ ਪੋਜ਼ਿਟਿਵ ਅਪਰੋਚ। ਪੋਜ਼ਿਟਿਵ ਅਪਰੋਚ ਦੀ ਗੱਲ ਇਹ ਹੈ ਵੀ ਵਾਈਬ੍ਰੇਸ਼ਨ ਜਾਂਦੀਆਂ ਨੇ ਅੱਗੇ ਦੀ ਅੱਗੇ। ਵਾਈਬ੍ਰੇਸ਼ਨ ਕਿਸ ਤਰ੍ਹਾਂ ਜਾਂਦੀਆਂ ਨੇ, ਮੈਂ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਕੋਈ ਰਾਜਾ ਸੀ, ਉਹ ਵੀ ਭਲਾਮਾਨ ਸੀਗਾ, ਲੋਕਾਂ ਦੀ ਆਪਣੀ ਪਰਜਾ ਦੀ ਬੜੀ ਸਹਾਇਤਾ ਕਰਦਾ ਸੀ, ਦੁਖੀਆਂ ਦੀ ਸੇਵਾ ਕਰਦਾ ਹੁੰਦਾ ਸੀ, ਸਭ ਕੁਛ ਕਰਦਾ ਸੀ। ਇੱਕ ਦਿਨ ਉਹ ਸ਼ਾਮ ਨੂੰ ਸੈਰ ਕਰਨ ਗਿਆ, ਸੈਰ ਕਰਨ ਗਿਆ ਅਤੇ ਜਿਹੜਾ ਸਾਰਥੀ ਸੀ, ਜਿਹੜਾ ਉਹਦਾ ਰਸ ਚਲਾ ਰਿਹਾ ਸੀ, ਨਾਲ ਬੈਠਾ ਸੀ ਵਜ਼ੀਰ, ਉਹਨੇ ਇੱਕ ਘਰ ਦੇ ਅੱਗੇ ਪਿੰਡ ਵਿੱਚ ਦੀ ਨਿਕਲੇ, ਉਹਦੇ ਘਰ ਦੇ ਮੂਹਰੇ ਦੇਖ ਕੇ ਉਹਨੂੰ ਕਹਿੰਦਾ ਸਾਰਥੀ ਨੂੰ, ਕਹਿੰਦਾ ਰਥ ਰੋਕ। ਉਹਨੇ ਰੋਕ ਲਿਆ, ਉਹਨੂੰ ਵਜ਼ੀਰ ਨੂੰ ਪੁੱਛਦਾ ਯਾਰ ਘਰ ਕੀ ਦਾ ਇਹ? ਉਹ ਕਹਿੰਦੇ ਮਹਾਰਾਜ ਵੀ ਇਹ ਤਾਂ ਕਿਸੇ ਸੇਠ ਦਾ ਇਸ ਘਰ 'ਚ, ਅਤੇ ਉਹ ਵਪਾਰੀ ਹੈ, ਉਹ ਬਾਹਰੋਂ ਚੀਜ਼ਾਂ ਇੰਪੋਰਟ ਲਿਆ ਕੇ ਵੇਚਦਾ ਅਤੇ ਇੱਥੋਂ ਉੱਧਰ ਭੇਜਦਾ, ਮਤਲਬ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ, ਉਹਦਾ ਬਹੁਤ ਘਰ ਹੈ। ਉਹ ਰਾਜਾ ਕਹਿੰਦਾ ਯਾਰ ਮੰਤਰੀ, ਮੈਨੂੰ ਪਤਾ ਨਹੀਂ, ਇਹ ਘਰ ਦੇਖ ਕੇ ਨਾ ਮੈਨੂੰ ਗੁੱਸਾ ਜਾ ਗਿਆ, ਇਹਦਾ ਘਰ ਢਾਹ ਦਿਓ। ਹੁਣ ਅੱਗੇ ਕਿਹੜਾ ਕੋਈ ਕੋਰਟਾਂ ਹੁੰਦੀਆਂ ਸੀ, ਰਾਜੇ ਦਾ ਹੁਕਮ ਸਾਰਾ ਕੋਈ ਮੰਨਣਾ ਪੈਂਦਾ ਸੀ। ਉਹ ਵਜ਼ੀਰ ਕਹਿੰਦਾ, ਵਜ਼ੀਰ ਹੈਰਾਨ ਤਾਂ ਹੋਇਆ, ਕਹਿੰਦਾ ਠੀਕ ਹੈ ਜੀ, ਹੁਣ ਤਾਂ ਸ਼ਾਮ ਹੋ ਗਈ, ਕੱਲ੍ਹ ਨੂੰ ਮੈਂ ਸਵੇਰੇ ਸੈਨਿਕਾਂ ਨੂੰ ਲੈ ਕੇ ਇਹਦਾ ਘਰ ਢਾਹ ਦੂੰਗਾ, ਕਿਉਂਕਿ ਰਾਜੇ ਦਾ ਹੁਕਮ ਬਦਲ ਨਹੀਂ ਸਕਦੇ। ਉਹ ਰਾਜਾ ਆਪਣੇ ਮਹਿਲ 'ਚ ਲੈ ਗਿਆ, ਵਜ਼ੀਰ ਸਿੱਧਾ, ਕਿਉਂਕਿ ਸਿਆਣਾ ਸੀਗਾ, ਉਹ ਵੀ ਭਗਤ ਸੀਗਾ, ਉਹ ਸੇਠ ਦੇ ਘਰ ਆ ਗਿਆ। ਸੇਠ ਨੂੰ ਕਹਿੰਦਾ ਸੱਚੋ ਸੱਚ ਦੱਸ ਵੀ ਤੂੰ ਕੋਈ ਰਾਜੇ ਬਾਰੇ ਬੁਰਾ ਸੋਚਦਾ? ਕਹਿੰਦਾ ਨਹੀਂ। ਕਹਿੰਦਾ ਕੁਛ ਤਾਂ ਸੋਚ, ਵੀ ਰਾਜੇ ਨੇ ਤੇਰਾ ਮਕਾਨ ਢਾਉਣ ਦੀ ਕਿਹਾ, ਸਵੇਰੇ ਤੇਰਾ ਮਕਾਨ ਢਾਹ ਦੇਣਾ ਸੀ। ਰਾਜਾ ਤਾਂ ਬੜਾ ਭਲਾ ਮਾਨਸ ਹੈ, ਬੜਾ ਵਧੀਆ ਬੰਦਾ, ਇਹਨੇ ਅਚਾਨਕ ਤੇਰੇ ਘਰ ਬਾਰੇ ਕਿਹਾ, ਤੂੰ ਧਿਆਨ ਨਾਲ ਸੱਚੋ ਸੱਚ ਸੋਚ ਕੇ ਦੇਖ, ਤੂੰ ਕੋਈ ਰਾਜੇ ਬਾਰੇ ਗਲਤ ਸੋਚਿਆ? ਉਹ ਸੋਚ ਕੇ ਕਹਿੰਦਾ ਹਾਂਜੀ, ਮੈਂ ਇੱਕ ਵਾਰੀ ਸੋਚਿਆ। ਕਹਿੰਦਾ ਅਸਲ 'ਚ ਪਤਾ ਕੀ ਗੱਲ ਸੀ ਸੇਠ? ਕਹਿੰਦਾ ਕਹਿੰਦਾ ਪਿਛਲੇ ਸਾਲ ਜੋ ਰਾਜਾ ਮਰਨ ਵਾਲਾ ਸੀ ਨਾ, ਸਾਰੇ ਰਾਜ ਦੇ ਵਿੱਚ ਫੈਲ ਗਈ ਵੀ ਰਾਜਾ ਤਾਂ ਇੱਕ ਅੱਧੇ ਦਿਨ 'ਚ ਹੀ ਮਰ ਜਾਣਾ। ਕਹਿੰਦਾ ਮੈਂ ਹੈਗਾ ਵਪਾਰੀ, ਅਤੇ ਮੈਨੂੰ ਪਤਾ ਵੀ ਰਾਜਾ ਕਦੇ ਵੀ ਆਮ ਲੱਕੜਾਂ ਦੇ ਵਿੱਚ ਉਹਨੂੰ ਫੂਕਿਆ ਨਹੀਂ ਜਾਂਦਾ, ਦਫਨਾਇਆ ਨਹੀਂ ਜਾਂਦਾ, ਉਹਨੂੰ ਚੰਦਨ ਦੀਆਂ ਜਿਹੜੀਆਂ ਮਹਿੰਗੀਆਂ ਲੱਕੜਾਂ ਆਉਂਦੀਆਂ ਉਹਦੇ ਵਿੱਚ ਦਫਨਾਉਣਾ। ਮੈਂ ਫਟਾਫਟ ਜਾ ਕੇ ਸ਼ਹਿਰ 'ਚ ਚੰਦਨ ਦੀਆਂ ਕੁਇੰਟਲ 2 ਕੁਇੰਟਲ ਲੱਕੜਾਂ ਲਿਆਇਆ ਵੀ ਜਦੋਂ ਇਹ ਮਰਿਆ ਅਤੇ ਮੇਰੀਆਂ ਚੰਦਨ ਦੀਆਂ ਲੱਕੜਾਂ ਖਰੀਦੂਗਾ ਅਤੇ ਮੈਂ ਮੂੰਹ ਮੰਗਿਆ ਪੈਸੇ ਲੂੰ, ਮੈਨੂੰ ਪੈਸਾ ਹੀ ਪੈਸਾ ਵਜੂ, ਵਪਾਰੀ ਹੈ ਨਾ, ਬਿਜ਼ਨਸਮੈਨ। ਸੋ ਕਹਿੰਦਾ ਉਹ ਮੈਂ ਲੱਕੜਾਂ ਲਿਆਇਆ ਸੀ, ਪਰ ਰਾਜਾ ਹੋ ਗਿਆ ਕੁਦਰਤੀ, ਠੀਕ ਹੁਣ ਉਹ ਲੱਕੜਾਂ ਮੇਰੀਆਂ ਪਈਆਂ, ਜਦੋਂ ਵੀ ਮੈਂ ਲੱਕੜਾਂ ਨੂੰ ਦੇਖਦਾ ਮੈਨੂੰ ਗੁੱਸਾ ਆਉਂਦਾ ਵੀ ਮੇਰਾ ਤਾਂ ਨੁਕਸਾਨ ਕਿੰਨਾ ਹੋ ਗਿਆ। ਕਹਿੰਦਾ ਉਦੋਂ ਹੀ ਫਿਰ ਮੈਂ ਰੱਬ ਨੂੰ ਕਹਿਣਾ ਵੀ ਸੱਚੇ ਪਾਤਸ਼ਾਹ ਇਹ ਰਾਜੇ ਨੂੰ ਛੇਤੀ ਮਾਰ, ਨਹੀਂ ਤਾਂ ਮੇਰੀਆਂ ਲੱਕੜਾਂ ਖਰਾਬ ਹੋ ਜਾਣਗੀਆਂ, ਇਹ ਰਾਜੇ ਨੂੰ ਛੇਤੀ ਮਾਰ। ਕਹਿੰਦਾ ਇਸ ਕਰਕੇ ਆ? ਕਹਿੰਦਾ ਹਾਂ, ਫਿਰ ਇਹ ਗੱਲ ਹੈ। ਕਹਿੰਦਾ ਦੇਖ, ਤੇਰੀਆਂ ਲੱਕੜਾਂ ਦਾ ਕੀ ਨੁਕਸਾਨ ਹੋਗਾ, ਤੂੰ ਕਿਸੇ ਦੀ ਮੌਤ, ਮੌਤ ਆ ਜਿਹੜੀ ਪਰਮਾਤਮਾ ਦੇ ਹੱਥ 'ਚ ਹੈ, ਤੂੰ ਕਿਉਂ ਮੌਤ ਮੰਗਦਾ? ਉਹਨੂੰ ਆਪਣੀ ਸੇਠ ਨੂੰ ਗਲਤੀ ਦਾ ਅਹਿਸਾਸ ਹੋਇਆ, ਉਹਨੇ ਉਦੋਂ ਰੱਬ ਦੇ ਕੋਲ ਫਰਿਆਦ ਕੀਤੀ, ਕਹਿੰਦਾ ਮੇਰਾ ਗਲਤ ਸੋਚ ਨਹੀਂ ਸੀ, ਰਾਜਾ ਤਾਂ ਇੰਨਾ ਭਗਤ ਹੈ, ਲੋਕਾਂ ਦੀ ਸੇਵਾ ਕਰਦਾ, ਕੋਈ ਠੱਗੀ ਠੋਰੀ ਨਹੀਂ ਕਰਦਾ, ਗਰੀਬ ਗਰੂਬੇ ਦੀ ਮਦਦ ਕਰਦਾ, ਸੋ ਮੈਂ ਇਹਦੇ ਬਾਰੇ ਗਲਤ ਸੋਚਿਆ ਸੀ, ਮੈਨੂੰ ਮਾਫ਼ ਕਰ ਦੇ, ਇਹਦੀ ਤਾਂ ਰਾਜੇ ਦੀ ਲੰਬੀ ਉਮਰ ਹੋਵੇ। ਇਹ ਜਦੋਂ ਉਹਨੇ ਗੱਲ ਕਹੀ, ਦੂਜੇ ਦਿਨ ਸਵੇਰੇ ਵਜ਼ੀਰ ਜਦੋਂ ਰਾਜੇ ਨੂੰ ਮਿਲਣ ਗਿਆ, ਰਾਜਾ ਕਹਿੰਦਾ ਗੱਲ ਸੁਣ ਵਜ਼ੀਰ, ਕਹਿੰਦਾ ਤੈਨੂੰ ਮੈਂ ਕੱਲ੍ਹ ਕਿਹਾ ਸੀ ਉਹਦਾ ਸੇਠ ਦਾ ਮਕਾਨ ਢਾਹ ਦੀ, ਢਾਇਆ ਕਿ ਨਹੀਂ? ਕਹਿੰਦਾ ਜੀ ਮੈਂ ਚੱਲਿਆ ਹੁਣ ਹੀ ਢਾਉਣ। ਕਹਿੰਦਾ ਗੱਲ ਸੁਣ, ਮੈਂ ਰਾਤ ਸਾਰੀ ਰਾਤ ਸੋਚਦਾ ਰਿਹਾ ਯਾਰ, ਮੈਂ ਉਹਨੂੰ ਸੇਠ ਨੂੰ ਜਾਣਦਾ ਨਹੀਂ, ਕਰਦਾ ਨਹੀਂ, ਵਧੀਆ ਮਕਾਨ ਬਣਾਇਆ, ਮੈਂ ਐਵੇਂ ਹੀ ਪਤਾ ਨਹੀਂ ਮੇਰਾ ਕਿਉਂ ਬੁਰੀ ਫੀਲਿੰਗ ਹੋ ਗਈ, ਤੂੰ ਰਹਿਣ ਦੇ ਯਾਰ, ਉਹਦਾ ਮਕਾਨ ਨਾ ਟਾ, ਆਪਣੇ ਸ਼ਹਿਰ ਦੀ ਸ਼ਾਨ ਹੈ। ਸੋ ਕਹਿਣ ਦਾ ਮੇਰਾ ਪਰਪਸ, ਉਹਨੇ ਨੈਗੇਟਿਵ ਸੋਚਿਆ, ਰਾਜੇ ਨੂੰ ਅੰਦਰੋਂ ਨੈਗੇਟਿਵ ਮਹਿਸੂਸ ਹੋਇਆ, ਉਹਨੇ ਪੋਜ਼ੀਟਿਵ ਸੋਚਣਾ ਸ਼ੁਰੂ ਕਰਤਾ, ਰਾਜੇ ਨੇ ਕਿਹਾ ਮਕਾਨ ਨਾ ਟਾਈ। ਇਹ ਸਾਡੇ ਸਾਰੇ ਇੰਟਰਲਿੰਕਡ ਨੇ। ਸੋ ਇਸੇ ਤਰ੍ਹਾਂ ਅਟਲਾਂਟਾ ਦੇ ਵਿੱਚ ਜੇ ਆਪਾਂ ਸੈਂਟੀਫਿਕ ਦੀ ਗੱਲ ਕਰੀਏ, ਇਹ ਸਾਡੇ ਟਾਈਮ ਦੇ ਵਿੱਚ ਹੁੰਦੀ ਸੀ, ਜੋ ਡਿਸਪੋਂਜਾ ਇੱਕ ਕਿ ਜਿੰਨੀਆਂ ਵੀ ਖਤਰਨਾਕ ਬਿਮਾਰੀਆਂ ਹੁੰਦੀਆਂ ਨੇ ਜੇ ਅਸੀਂ ਕੁਛ ਉਹਨਾਂ ਦੇ ਨਿਯਮ ਨੂੰ ਕੁਦਰਤ ਦੇ ਨਿਯਮਾਂ ਨੂੰ ਫਾਲੋ ਕਰੀਏ 100% ਬਿਲੀਵ ਕਰਕੇ ਤਾਂ ਉਹ ਬਿਮਾਰੀਆਂ ਬਿਨਾਂ ਦਵਾਈ ਤੋਂ ਵੀ ਠੀਕ ਹੋ ਜਾਂਦੀਆਂ ਨੇ। ਅਜਿਹੀਆਂ ਐਗਜ਼ਾਮਪਲਾਂ ਹਿੰਦੁਸਤਾਨ ਦੇ ਵਿੱਚ ਦੁਨੀਆਂ ਦੇ ਵਿੱਚ ਹੈਗੀਆਂ। ਜਿਹੜੇ ਭੈਣ ਭਰਾਵਾਂ ਨੂੰ ਕੈਂਸਰ ਸੀ, ਡਾਕਟਰ ਨੇ ਕਿਹਾ ਸੀ ਕੈਂਸਰ ਦੀ ਸਟੇਜ ਵੱਧ ਗਈ, ਦਵਾਈ ਵੀ ਤੁਸੀਂ ਹੁਣ ਕੁਛ ਨਹੀਂ ਹੋ ਸਕਦਾ, ਜਦੋਂ ਉਹ ਪਰਮਾਤਮਾ ਦੇ ਨਾਲ ਲੱਗੇ, ਆਪਣੇ ਅੰਦਰ ਪੂਰਾ 100% ਬਿਲੀਵ ਕੀਤਾ ਜਿਵੇਂ ਕਿ ਉਹਨੇ ਆਪਣੀ ਬੁੱਕ ਦੇ ਵਿੱਚ ਲਿਖਿਆ, ਤਾਂ ਉਹ ਦੁਆਵਾਂ ਨੇ, ਉਹ ਵਾਈਬਰੇਸ਼ਨ ਨੇ ਜਿੱਥੋਂ ਕਿ ਸਾਰਿਆਂ ਨੇ ਹਥਿਆਰ ਖੜ੍ਹੇ ਕਰਤੇ ਸੀਗੇ, ਉਹਦੇ ਨਾਲ ਉਹ ਬਿਮਾਰੀਆਂ ਠੀਕ ਵੀ ਹੋਈਆਂ ਨੇ। ਸੋ ਇਸ ਕਰਕੇ ਕਹਿਣ ਦਾ ਪਰਪਜ਼ ਹੈ ਕਿ ਅਸੀਂ ਸਾਨੂੰ ਹਮੇਸ਼ਾ ਦੂਜੇ ਦੇ ਪ੍ਰਤੀ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ, ਮਾੜੀ ਨਹੀਂ ਸੋਚ ਰੱਖਣੀ ਚਾਹੀਦੀ। ਇਹ ਨਹੀਂ ਵੀ ਜੇ ਕੋਈ ਬੰਦਾ ਤੁਹਾਡੇ ਦਰਵਾਜ਼ੇ 'ਤੇ ਮੰਗਣ ਲਈ ਆ ਗਿਆ ਵੀ ਮੈਨੂੰ ਹੈਲਪ ਹੈ, ਰੋਟੀ ਦਾ ਭੁੱਖਾ ਆਪਾਂ ਕਰਨ, ਚੱਲ ਪਰਾਂ ਦੋ ਗਾਲਾਂ ਦੇ ਲੈਂਦੇ ਉਹਨੂੰ, ਹਾਂਜੀ। ਸੋ ਇਸ ਕਰਕੇ ਪੋਜ਼ਿਟਿਵ ਅਪਰੋਚ ਰੱਖੋ। ਮਹਾਤਮਾ ਬੁੱਧੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਉਹਨਾਂ ਦੀ ਆਪਣੀ ਬੁੱਕ ਦੇ ਵਿੱਚ ਹੈ ਵੀ ਉਹ ਭਿਕਸ਼ਾ ਲੈਣ ਜਾਂਦੇ ਹੁੰਦੇ ਸੀਗੇ ਇੱਕ ਘਰ ਦੇ ਵਿੱਚ, ਹਮੇਸ਼ਾ ਇੱਕ ਘਰ, ਦੂਜੇ ਘਰ 'ਚ ਨਹੀਂ। ਉਹਨਾਂ ਨੇ ਜਾ ਕੇ ਨੌਕ ਕੀਤਾ, ਅੱਗੇ ਇਕੱਲੀ ਸਿੰਗਲ ਮਦਰ ਸੀਗੀ, ਗੁੱਸਾ ਸੀ, ਉਹਦਾ ਹਸਬੈਂਡ ਮਰ ਗਿਆ ਸੀਗਾ, ਮੁੰਡਾ ਵੀ ਜਵਾਨ ਮਰ ਗਿਆ ਸੀਗਾ, ਹਾਂਜੀ। ਉਹ ਲੜਾਈ, ਉਹਦਾ ਜਿਹੜਾ ਐਟੀਚਿਊਡ ਸੀ ਬੜਾ ਗੁੱਸੇ ਵਾਲਾ ਸੀਗਾ। ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ ਅਤੇ ਉਹ ਦਰਵਾਜ਼ਾ ਖੋਲ੍ਹਿਆ, ਉਹ ਕਹਿੰਦੇ ਮਾਤਾ ਵੀ ਨਹੀਂ ਸੋਰੀ, ਉਹ ਕਹਿੰਦੀ ਭਿਕਸ਼ਾ, ਉਹ ਭਿਕਸ਼ਾ ਕਹਿੰਦੇ ਨੇ, ਤਾਂ ਉਹ ਬੁੜੀ ਕਹਿੰਦੀ ਤੈਨੂੰ ਦਿਸਦਾ ਨਹੀਂ ਇੱਥੇ ਨਾ ਆਇਆ ਕਰ ਮੰਗਣ, ਚੱਲ ਪਰਾਂ, ਦਰਵਾਜ਼ਾ ਜ਼ੋਰ ਦੀ ਬੰਦ ਕਰ ਲਿਆ। ਉਹਦੇ ਗੁਆਂਢੀਆਂ ਨੇ ਮਹਾਤਮਾ ਬੁੱਧ ਨੂੰ ਕਿਹਾ ਜੀ ਕਿ ਜਨਾਨੀ ਲੜਾਕੀ ਜੀ ਹੈ, ਇਹਦੇ ਘਰ ਨਾ ਤੁਸੀਂ ਆਇਆ ਕਰੋ ਕਦੇ ਵੀ। ਉਹ ਕਹਿੰਦੇ ਠੀਕ ਹੈ। ਦੂਜੇ ਦਿਨ ਫਿਰ ਮਹਾਤਮਾ ਬੁੱਧ ਉੱਥੇ ਗਏ, ਜਦੋਂ ਗਏ ਦਰਵਾਜ਼ਾ ਖੜਕਾਇਆ, ਬੁੜੀ ਨੇ ਦੇਖਿਆ ਦਰਵਾਜ਼ੇ ਵਿੱਚ ਦੀ ਵੀ ਇਹ ਤਾਂ ਉਹੀ ਬੰਦਾ ਫੇਰ ਖੜਾ। ਉਹਨੇ ਚੱਕਿਆ ਕੂੜਾ ਜਿਹੜਾ ਆਪਣਾ ਗਾਰਬੇਜ ਹੁੰਦਾ, ਜਦੋਂ ਦਰਵਾਜ਼ਾ ਖੋਲ੍ਹਿਆ ਚੱਕ ਕੇ ਕੂੜਾ ਉਹਦੇ ਮੂੰਹ 'ਤੇ ਮਾਰਿਆ ਮਹਾਤਮਾ ਬੁੱਧ ਦੇ। ਉਹਨਾਂ ਨੇ ਕੋਈ ਗੱਲ ਨਹੀਂ ਕਰਕੇ ਦਰਵਾਜ਼ਾ ਜ਼ੋਰ ਦੀ ਬੰਦ ਕਰਤਾ, ਅਤੇ ਗੁਆਂਢੀ ਨੇ ਦੇਖ ਕੇ ਉਹਨੂੰ ਹੱਸ ਪਿਆ, ਕਹਿੰਦਾ ਜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਨਾ ਮੰਗੋ, ਜਨਾਨੀ ਬੇਵਕੂਫ ਹੈ, ਇਹੀ ਗੱਲ ਕਹਿ ਦਿਉ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ। ਮਹਾਤਮਾ ਬੁੱਧ ਚਲੇ ਗਏ, ਤੀਸਰੇ ਦਿਨ ਫਿਰ ਉੱਥੇ ਆ ਗਏ। ਜਦੋਂ ਆ ਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ, ਬੁੜੀ ਨੇ ਦੇਖਿਆ ਵੀ ਉਹ ਤਾਂ ਉਹੀ ਫੇਰ ਆ ਗਿਆ, ਉਹਨੇ ਡੰਡਾ ਚੱਕ ਲਿਆ ਜ਼ੋਰ ਦੀ, ਜੋ ਦਰਵਾਜ਼ਾ ਖੋਲ੍ਹਿਆ ਪਟੱਕ ਦਿਨ ਉਹਦੇ ਮਾਰਿਆ ਮਹਾਤਮਾ ਬੁੱਧ ਦੇ ਸਿਰ 'ਤੇ। ਜਦੋਂ ਮਾਰਿਆ ਸਿਰ 'ਤੇ ਮਾਰਿਆ ਅਤੇ ਉਹਨੇ ਮਹਾਤਮਾ ਬੁੱਧ ਨੇ ਉਹਦੀ ਬਾਂਹ ਫੜ ਲਈ ਬੁੜੀ ਦੀ, ਕਹਿੰਦਾ ਮਾਂ ਮੈਂ ਤਾਂ ਹਾਲੇ ਨੌਜਵਾਨ ਹਾਂ, ਤੇਰੇ ਕਿਤੇ ਸੱਥ 'ਤੇ ਸੱਟ ਤਾਂ ਨਹੀਂ ਲੱਗੀ। ਜਦੋਂ ਉਹਨੇ ਮਾਂ ਕਿਹਾ ਅਤੇ ਬੁੜੀ ਦੀ ਅੱਖਾਂ 'ਚ ਹੰਝੂ ਨਿਕਲਿਆ, ਕਿਉਂਕਿ ਮਾਂ ਕਹਿਣ ਵਾਲਾ ਹੈ ਹੀ ਕੋਈ ਨਹੀਂ ਸੀ। ਸੋ ਕਹਿਣ ਦਾ ਮੇਰਾ ਮਤਲਬ, ਸਾਨੂੰ ਹਰ ਹਾਲ ਦੇ ਵਿੱਚ ਕੋਸ਼ਿਸ਼ ਕਰੀਏ ਕਿ ਜੇ ਤੁਹਾਡਾ ਕੋਈ ਰਿਸ਼ਤੇਦਾਰ ਵੀ ਨਾਰਾਜ਼ ਹੋ ਗਿਆ, ਕੋਈ ਕੁਛ ਹੋ ਗਿਆ, ਅਤੇ ਜੇ ਅਸੀਂ ਪੋਜ਼ੀਟਿਵ ਰੱਖਾਂਗੇ ਤਾਂ ਹੋ ਸਕਦਾ ਉਹ ਬਦਲ ਜੇ, ਜੇ ਨਹੀਂ ਬਦਲੂਗਾ ਤਾਂ ਮਾਲਕ 'ਤੇ ਛੱਡ ਦਿਓ। ਸੋ ਇਹ ਹੈਗੀ ਪੋਜ਼ੀਟਿਵ ਅਪਰੋਚ। ਸੋ ਨੈਕਸਟ ਅਤੇ ਲਾਸਟ ਤਾਂ ਨਹੀਂ ਕਹਿੰਦੇ, ਕਿਉਂਕਿ ਹੁਣ ਟਾਈਮ ਇੱਕ 4-5 ਮਿੰਟ ਹੀ ਨੇ ਸਾਡੇ। ਸੋ ਲਾਸਟ ਹੈਗਾ ਗ੍ਰੈਟੀਚਿਊਡ, ਥੈਂਕਸ। ਵੀ ਸ਼ੁੱਡ ਬੀ ਆਲਵੇਜ਼ ਥੈਂਕਫੁਲ ਟੂ ਗੋਡ, ਡਜ਼ਨਟ ਮੈਟਰ, ਅਸੀਂ ਥੈਂਕਫੁਲ ਨਹੀਂ ਹਾਂ। ਅਸੀਂ ਦੇਖੋ ਨਾ, ਬੈਂਕ ਦੇ ਵਿੱਚ ਥੋੜ੍ਹਾ ਜਿਹਾ ਕੰਮ ਕਰਾਉਣਾ ਥੈਂਕਸ ਕਹਿੰਦੇ ਹਾਂ, ਕਿਸੇ ਦੇ ਗਵਾਂਢ ਦੇ ਵਿੱਚ ਜੇ ਹੁਣ ਇੱਥੇ ਮੈਂ ਸਪੋਜ਼ ਵਾਟਰ ਪਾਣੀ ਦੀ ਬੋਤਲ ਵੀ ਲਿਆ, ਆਪਾਂ ਕਹਿੰਦੇ ਥੈਂਕ ਯੂ ਜੀ। ਪਰ ਜਿਹੜਾ ਪਰਮਾਤਮਾ ਨੇ ਸਾਰਾ ਕੁਝ ਦਿੱਤੀਆਂ ਚੀਜ਼ਾਂ ਸੀ, ਕਿਤੇ ਉਹਦਾ ਥੈਂਕਸ ਕਰਦੇ ਹਾਂ? ਅਸੀਂ ਕੰਪਲੇਂਟਾਂ ਹੀ ਕਰਦੇ ਰਹਿੰਦੇ, ਕੰਪਲੇਂਟ ਹੀ ਕਰਦੇ ਹਾਂ। ਸਾਡੇ ਗੁਆਂਢੀਆਂ ਦੀ ਗੱਲ ਬਿਲਕੁਲ ਪ੍ਰੈਕਟੀਕਲ, ਜੇ ਸੁਣ ਰਹੇ ਹੋਣਗੇ ਬਿਲਕੁਲ ਠੀਕ ਗੱਲ ਹੈ। ਸਾਰਾ ਕੁਝ ਅਸੀਂ ਸ਼ਾਮ ਨੂੰ ਸੈਰ ਕਰਨ ਜਾਂਦੇ ਹਾਂ, ਉਹ ਵੈਕਿਊਮ ਦੇ ਵਿੱਚ ਉਹਨਾਂ ਦਾ ਪੈਰ ਅੜਕ ਕੇ ਮੋਢੇ ਦਾ ਫ੍ਰੈਕਚਰ ਹੋ ਗਿਆ। ਹੁਣ ਇਹ ਦੋ ਤਰੀਕੇ ਨੇ, ਜਾਂ ਤਾਂ ਰੱਬ ਕੋਲ ਕਰੇ ਸੱਚੇ ਪਾਤਸ਼ਾਹ ਮੇਰਾ ਤੂੰ ਮੋਢਾ ਹੀ ਤੋੜਤਾ, ਕੰਪਲੇਂਟ ਸ਼ਿਕਵਾ, ਸੱਚੇ ਪਾਤਸ਼ਾਹ ਤੇਰਾ ਥੈਂਕਸ ਹੈ ਮੋਢਾ ਹੀ ਤੋੜਿਆ, ਜੇ ਲੱਤ ਵੀ ਟੁੱਟ ਜਾਂਦੀ ਫਿਰ ਤਾਂ ਮੈਂ ਕਿਸੇ ਕੰਮ ਦੀ ਨਾ ਆਉਂਦੀ। ਇਹ ਹੈਗਾ ਥੈਂਕਸ ਕਰਨਾ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਸਾਨੂੰ ਪਰਮਾਤਮਾ ਦਾ ਹਮੇਸ਼ਾ ਥੈਂਕਸ 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 ਕਰਨਾ। ਜੇ ਛੋਟੀ ਜਿਹੀ ਬਿਮਾਰੀ ਵੀ ਆ ਜੇ ਤਾਂ ਅਸੀਂ ਐਵੇਂ ਚੀਕਾਂ ਮਾਰਿਆ, ਮੇਰਾ ਸਿਰ ਦੁੱਖਦਾ, ਬਹੁਤ ਸਿਰ ਦੁੱਖਦਾ, ਪਰਮਾਤਮਾ ਨੇ ਐਵੇਂ ਦੁੱਖ ਨੂੰ ਲਾਤਾ, ਵੀ ਤੁਹਾਡਾ ਸਿਰ ਹੀ ਦੁੱਖਦਾ, ਬਾਕੀ ਤਾਂ ਸਾਰਾ ਕੁਛ ਠੀਕ ਠਾਕ ਹੈ, ਉਹਦੇ ਲਈ ਤਾਂ ਥੈਂਕਸ ਕਰ ਦਿਓ ਕੁਛ। ਜਾਂ ਜਦੋਂ ਸਾਰਾ ਕੁਛ ਠੀਕ ਸੀ ਅਸੀਂ ਕਦੋਂ ਥੈਂਕਸ ਕੀਤਾ ਸੀ ਪਰਮਾਤਮਾ ਦਾ? ਜੇ ਸਾਨੂੰ ਪਹਿਲਾਂ ਅਸੀਂ ਜਦੋਂ ਕੈਨੇਡਾ ਦੇ ਵਿੱਚ ਆਏ ਸੀਗੇ, ਅਸੀਂ ਕਹਿੰਦੇ ਪਰਮਾਤਮਾ ਨੂੰ ਵੀ ਸਾਨੂੰ ਥੋੜ੍ਹੀ ਜਿਹੀ ਬੇਸਮੈਂਟ ਦਵਾ ਦੇ, ਅਸੀਂ ਰਿਸ਼ਤੇਦਾਰਾਂ ਦੇ ਨਾਲ ਰਹਿੰਦੇ ਹਾਂ। ਜਦੋਂ ਬੇਸਮੈਂਟ ਮਿਲ ਗਈ ਅਸੀਂ ਥੈਂਕਸ ਕੀਤਾ, ਫਿਰ ਉਹਨੇ ਟਾਊਨ ਹਾਊਸ ਲੈ ਤਾ, ਫਿਰ ਅਸੀਂ ਥੈਂਕਸ ਕੀਤਾ, ਫਿਰ ਅਟੈਚ ਲੈ ਲਿਆ, ਡਿਟੈਚ ਲੈ ਲਿਆ, ਫਾਰਮ ਹਾਊਸ ਲੈ ਲਿਆ, ਪਹਿਲਾਂ ਟੁੱਟੀ ਜੀ ਹਾਂਡਾ ਲਈ ਸੀ ਪੁਰਾਣੀ, ਫਿਰ ਟੋਇਟਾ ਲੈ ਲਈ, ਫਿਰ ਮਰਸਡੀ ਲੈ ਲਈ, ਫਿਰ BMW, ਫਿਰ ਪੋਰਸ਼ ਲੈ ਲਈ, ਫਿਰ ਹੋਰ ਲੈ ਲਈ। ਕਦੋਂ ਥੈਂਕਸ ਕੀਤਾ? ਆਪਣੀ ਆਕੜ 'ਚ ਬੈਠਦੇ ਹਾਂ, ਉਹਦੇ ਵਿੱਚ ਮੇਰੇ ਕੋਲ ਪੋਰਸ਼ ਹੈ, ਤੇਰੇ ਪਿਓ ਦੀ ਪੋਰਸ਼ ਹੈ, ਲੈ ਕੇ ਤਾਂ ਪਰਮਾਤਮਾ ਨੇ ਦਿੱਤੀ ਹੈ, ਜਦੋਂ ਉਹ ਚਾਹੇ ਤੇਰੇ ਪੋਰਸ਼ ਦੇ ਵਿੱਚ ਅਸੀਂ ਬੈਠਣ ਦੇ ਲਈ, ਆਪਣੀ ਰੋਟੀ ਨਹੀਂ ਸਾਡੇ ਕੋਲ ਚੱਕ ਕੇ ਮੂੰਹ 'ਚ ਪੈਣੀ ਜੇ ਉਹ ਪਰਮਾਤਮਾ ਚਾਹੇ। ਸੋ ਸਾਨੂੰ ਖਾਣ ਤੋਂ ਪਹਿਲਾਂ, ਉੱਠਣ ਤੋਂ ਪਹਿਲਾਂ, ਸੌਣ ਤੋਂ ਪਹਿਲਾਂ, ਜਾਗਣ ਤੋਂ ਪਹਿਲਾਂ, ਹਰ ਚੀਜ਼ ਦੇ ਵਿੱਚ ਉਸ ਪਰਮਾਤਮਾ ਦਾ ਦਿਲੋਂ ਸ਼ੁਕਰ ਕਰੋ। ਕੁੱਤਾ ਵੀ ਜ਼ਮੀਨ 'ਤੇ ਬੈਠਦਾ, ਉਹ ਵੀ ਪੂਛ ਮਾਰ ਕੇ ਬੈਠਦਾ, ਅਸੀਂ ਤਾਂ ਨਾ ਸ਼ੁਕਰੇ ਹਾਂ ਹਰ ਗੱਲ ਦੇ ਵਿੱਚ। ਪਰਮਾਤਮਾ ਦਾ ਕੌਣ ਸ਼ੁਕਰ ਕਰਨਾ ਚਾਹੁੰਦਾ? ਅੱਲਾਹ ਦਾ ਕੌਣ ਸ਼ੁਕਰ ਕਰਨਾ ਚਾਹੁੰਦਾ? ਇੱਕ ਦੂਜੇ ਨੂੰ ਅਸੀਂ ਨਫ਼ਰਤ ਕਰੀ ਜਾਂਦੇ ਹਾਂ ਵੀ ਇਹ ਤਾਂ ਪਾਕਿਸਤਾਨੀ ਹੈ ਜੀ, ਇਹ ਪੰਜਾਬੀ ਹੈ ਜੀ, ਇਹ ਹਿੰਦੀ ਹੈ, ਜਦੋਂ ਕਿ ਪਰਮਾਤਮਾ ਸਬਜ਼ੀ ਉੱਥੇ ਬਣਾ ਲਓ ਇੱਥੇ ਬਣਾ ਲਓ ਕਾਹਦਾ ਫਰਕ ਹੈ। ਪਰ ਸਾਡੀ ਜਿਹੜੀ ਗੰਦੀ ਸੋਚ ਹੈ ਨਾ ਇਹਦੇ ਕਰਕੇ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਾਂ। ਜਦੋਂ ਅਸੀਂ ਗਰੁੱਪਾਂ ਦੇ ਵਿੱਚ ਬੈਠਦੇ ਹਾਂ ਆਪਣੇ ਧਾਰਮਿਕ ਸਥਾਨਾਂ 'ਤੇ ਬੈਠਦੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਫੈਲਾਉਂਦੇ ਹਾਂ, ਜਦੋਂ ਕਿ ਸਾਨੂੰ ਨਫ਼ਰਤ ਫੈਲਾਉਂਦੀ ਨਹੀਂ ਕਿਉਂਕਿ ਕੁਦਰਤ ਨੇ ਸਾਰੇ ਬੰਦੇ ਬੁਲਾਏ ਨੇ। ਜੇ ਅੱਤ ਅਤੇ ਖੁਦਾ ਦਾ ਵਹਿਰਾ ਜੀ ਅਸੀਂ ਜ਼ਿਆਦਾ ਨਫ਼ਰਤ 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 ਰੱਬ ਨਾਲ ਵੀ ਨਫ਼ਰਤ ਕਰਨ ਲੱਗ ਜਾਣਾ, ਰੱਬ ਨਾਲ ਆਪ ਹੀ ਨਫ਼ਰਤ ਜਦੋਂ ਬੰਦਿਆਂ ਨੂੰ ਨਫ਼ਰਤ ਕਰਦੇ ਹਾਂ, ਫਿਰ ਉਹਦਾ ਖਮਿਆਜਾ ਜਿਹੜੇ ਕਿ ਮੈਂ ਪਹਿਲਾਂ ਕਿਹਾ ਸੀ ਲਾਅ ਆਫ ਗਿਵਿੰਗ ਕਿ ਜਿਹੜੀ ਕੁਛ ਅਸੀਂ ਦਿੰਦੇ ਹਾਂ ਕਈ ਗੁਣਾ ਵਾਪਸ ਹੋ ਕੇ ਮੁੜਦੀ ਹੈ। ਜਦੋਂ ਅਸੀਂ ਪਲੈਨਸ ਬਣਾਉਂਦੇ ਹਾਂ ਵੀ ਉਹਦਾ ਨੁਕਸਾਨ ਕਰ ਦਿਓ, ਇਹਦਾ ਨੁਕਸਾਨ ਕਰ ਦਿਓ, ਇੱਥੇ ਕਰ ਦਿਓ, ਉਹ ਕਰ ਦਿਓ, ਜਿਹੜੀਆਂ ਸਾਡੀਆਂ ਗੰਦੀਆਂ ਸੋਚ ਨੇ ਉਹਦਾ ਫਿਰ ਕੁਦਰਤ ਸਾਨੂੰ ਗੰਦੀਆਂ ਸੋਚਦੀਆਂ ਸਜ਼ਾਵਾਂ ਵੀ ਸਾਨੂੰ ਮੋਟੀਆਂ ਮਿਲਦੀਆਂ ਨੇ। ਇਸ ਕਰਕੇ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਨਾ ਰਹੀਏ। ਘੱਟੋ ਘੱਟ ਪਿਆਰ ਵੀ ਤਾਂ ਹੀ ਆ, ਉਹ ਥੋੜ੍ਹਾ ਮੋਟਾ ਚੌਂਕੜੀ ਤਾਂ ਮਾਰੀਏ ਜਿਹੜੀ ਆਪਣੀ ਮੁਸਲਿਮ ਭਾਈਚਾਰੇ ਦੇ ਵਿੱਚ ਨਮਾਜ਼ ਪੜ੍ਹਦੇ ਹਾਂ। ਇਸੇ ਕਰਕੇ ਪੜ੍ਹਦੇ ਹਾਂ ਵਾਰ ਵਾਰ ਕਿ ਅਸੀਂ ਇੰਨੇ ਗੁਨਾਹ ਕਰ ਲੈਂਦੇ ਹਾਂ ਕਿ ਤਾਂ ਕਿ ਅਸੀਂ ਆਪਣਾ ਪਛਚਾਤਾਪ ਕਰ ਸਕੀਏ। ਨਮਾਜ਼ ਤਾਂ ਪਛਚਾਤਾਪ ਹੀ ਹੈ, ਜੋ ਇੱਕ ਉਹਦੇ ਲਈ ਥੈਂਕ ਹੈ, ਜੋ ਕੁਛ ਦਿੱਤਾ ਉਹਦੇ ਲਈ ਥੈਂਕਸ ਹੈ, ਜੋ ਗੁਨਾਹ ਕਰ ਦੋ ਉਹਦੀ ਬਖਸ਼ਾਉਣਾ ਚਾਹੁੰਦੇ ਹਾਂ ਅਸੀਂ। ਸੋ ਇਸ ਕਰਕੇ ਮੈਂ ਕੋਈ ਲੈਕਚਰ ਨਹੀਂ ਦੇ ਰਿਹਾ, ਮੈਂ ਤਾਂ ਇਹ ਜਿਹੜੀ ਗੱਲ ਕਹਿ ਰਿਹਾ ਨਾ ਜੋ ਕੁਛ ਮੇਰੇ ਤੋਂ ਘਕਾਈ ਜਾ ਰਹੀ ਹੈ ਇਹ ਮੈਂ ਆਪਣੇ ਆਪ 'ਤੇ ਲਾਗੂ ਕਰਦਾ। ਜਦੋਂ ਮੈਂ ਕਿਤੇ 2-4 ਮਿੰਟ ਬੈਠਦਾ ਮੈਂ ਆਪਣੇ ਆਪ 'ਤੇ ਲਾਗੂ ਕਰਦਾ ਕਿੰਨੀਆਂ ਕਮੀਆਂ ਨੇ, ਕਿੰਨੀ ਐਵੋਲਿਊਸ਼ਨ ਦੀ ਚੇਂਜਿਸ ਨਾਲ ਸਾਡੇ ਆਪਣੇ ਚੇਂਜ ਹੋ ਗਈ। ਪਹਿਲਾਂ ਕੋਈ ਕਹਿ ਕੇ ਦਿਖਾਦੇ ਆ ਲੰਡਮਨ ਨੂੰ ਤਿਆਰ ਹੁੰਦੇ ਸੀ, ਹੁਣ ਥੋੜ੍ਹੀ ਚੇਂਜ ਆ ਗਈ। ਜਾਂ ਤੁਸੀਂ ਐਂ ਕਹੋ ਵੀ ਤੇਰੇ ਗੋਡੇ ਢਿੱਲੇ ਹੋ ਗਏ, ਗੋਡੇ ਢਿੱਲੇ ਹੋ ਗਏ ਪਰ ਫਿਰ ਵੀ ਆਕੜ ਤਾਂ ਬੰਦੇ ਦੀ ਬਹੁਤ ਹੁੰਦੀ ਹੈ ਨਾ। ਸੋ ਇਸ ਕਰਕੇ ਸਾਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ। ਸੋ ਨੈਕਸਟ ਵੀਕ ਆਪਾਂ ਗੱਲ ਕਰਾਂਗੇ ਗਿਵ ਅਪ ਦੀ, ਤੁਸੀਂ ਵੀ ਤਿਆਰੀ ਕਰ ਲਓ, ਦੱਸੋ ਆਪਣੀ ਜ਼ਿੰਦਗੀ ਦੇ ਤਜਰਬੇ ਕਿ ਤੁਸੀਂ ਕਿੰਨੀਆਂ ਹਾਰਡਸ਼ਿਪ ਨਾਲ ਕਾਮਯਾਬੀ ਪ੍ਰਾਪਤ ਕੀਤੀ। ਸੋ ਆਪਾਂ ਇੱਕ ਲਾਸਟ ਗਾਣਾ ਸੁਣ ਲਈਏ ਅਤੇ ਇਹਦੇ ਨਾਲ ਹੀ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ। ਤੁਸੀਂ ਗਾਣਾ ਸੁਣੋ, ਇੱਧਰੋਂ ਮੇਰੇ ਘਰ ਟਾਈਮ ਮੇਰਾ ਹੋ ਜਾਣਾ। ਥੈਂਕ ਯੂ।
ਕਵੀ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ। ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ। ਮੇਰਾ ਮੁਝ ਮੇ ਕਿਛ ਨਹੀਂ, ਮੇਰਾ ਮੁਝ ਮੇ ਕਿਛ ਨਹੀਂ। ਤੇਰਾ ਤੁਝ ਕੋ ਸੋਪਤੇ ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੋਪਤੇ ਕਿਆ
The views expressed on the preceding program may not necessarily be those of the owner or management of WTOR radio station.
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ ਫੂਡ ਬੇਸਿਕਸ ਤੇ ਕਿਚਨ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ ਆਪਣੇ ਮਸਾਲਿਆਂ ਦੀ ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ ਜਿਵੇਂ ਅਕਟੂਬਰ 20 ਤੱਕ ਦਿਵਿਆ ਫਰੋਜ਼ਨ ਵੈਜੀਟੇਬਲਸ ਸਿਰਫ 99 ਸੈਂਟਸ ਤੇ
ਵਾਹ
ਖੁਸ਼ਬੂ ਆਈ
ਨਹੀਂ
ਆ ਜਾਏਗੀ ਐਟ ਫੂਡ ਬੇਸਿਕਸ ਆਲਵੇਜ਼ ਮੋਰ ਫੋਰ ਲੈਸ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
Quick Truck Lube!
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਮਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ aranokids.ca।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Rashmi Rocket, they saw her run on track like the wind. Now they will see her break barriers like a hurricane. And when it's all said and done, you will be shouting, "Let Rashmi run!" Watch the award-winning Tapsi Pannu as Rashmi Rocket.
ये सारे मेडल मैंने इस कंट्री के लिए जीते हैं ना।
Premieres October 15th, now streaming on Z5. Subscribe now for just $49.99 a year.